ਜਵਾਨ ਦੀ ਸਫਲਤਾ ਰਸਨਾ ਦੀ ਸ਼ੁੱਧੀ ਵੈਗ ਦਾ ਜਸ ਕੀਤੀਆਂ ਹੀ ਹੈ। ਅੰਗੇਸ਼ਨਾ ਹਰੀ ਯਤਨਾ ਕੀਤਾ ਜਾਵੇ ਤਾਂ ਫਰਮਾਇਆ ਹੈ ਰਸਨਾ ਨਾ ਜਿਵੇਂ ਹਰ ਨਾਮ ਤੇਲ ਤੇਲ ਕਰ ਕੱਟੀ। ਜਿਹੜੀ ਜਵਾਨ ਵੈਗ ਦਾ ਜਸ ਨਹੀਂ ਕਰਦੀ ਉਹਨੂੰ ਛੋਟਾ ਛੋਟਾ ਕਰਕੇ ਕੱਟ ਦੇਣ ਲਈ ਤਾਕੀਦ ਕਰਦੇ ਹਾਂ ਅਤੇ ਆ ਉਸਨੂੰ ਸਪਨਾ ਕਰ
ਆਹ
ਸ਼ਾਂਤ ਹੋਇਆ ਕਰਨਾ ਇਕੱਠਾ ਹੋਇਆ ਮਨ ਅੰਤਰਮੁਖ ਹੋਇਆ ਮਨ ਵਾਹਿਗੁਰੂ ਦੇ ਵਿੱਚ ਇਕਾਗਰ ਹੋਇਆ ਮਨ ਸੁਖੀ ਔਰ ਸ਼ਾਂਤ ਹੁੰਦਾ ਉਦੋਂ ਵੀ ਜ਼ਿਆਦਾ ਇਕਾਗਰਤਾ ਦੇ ਘਰ ਵਿੱਚ ਚਲਾ ਜਾਵੇ ਜਿਸ ਸਮਾਧਿਸ਼ਟ ਮਨ ਕਹਿੰਦੇ ਹਨ ਉਦੋਂ ਵੀ ਜ਼ਿਆਦਾ ਸੁਖੀ ਹੁੰਦਾ ਅਖੀਰ ਇਹ ਮਨ ਅਮਨ ਹੋ ਜਾਂਦਾ ਆਖਰੀ ਸਟੇਜ ਰੂਹਾਨੀ ਦੀ ਉਸ ਮੌਕੇ ਇਹੀ ਮਨ ਨੂੰ ਕੁਦਰ ਦਾਤਾ ਬਣ ਜਾਂਦਾ ਤਾਂ ਤੇ ਮਨ ਨੂੰ ਇਕੱਠਾ ਕਰਨ ਵਿੱਚ ਹੀ ਸਾਰੇ ਸੁੱਖ ਨੇ ਉਸਦਾ ਇਹ ਉਪਾਅ ਹੈ ਸੰਗਤ ਵਿੱਚ ਬੈਠ ਕੇ ਰਸਨਾ ਦੁਆਰਾ ਸ਼ਬਦ ਵਿੱਚ ਬੋਲਦੇ ਰਹਿਣਾ ਕੰਨਾਂ ਨੂੰ ਸੁਣਨ ਵਿੱਚ ਲਗਾ ਦੇਣਾ ਔਰ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਆਗਿਆ ਨਾ ਦੇਣਾ ਬੁੱਧ ਨਾਲ ਵਿਚਾਰ ਕਰੀ ਜਾਣਾ ਜਦੋਂ ਇਉਂ ਅਸੀਂ ਅਮਲ ਹੋਵਾਂਗੇ ਤਾਂ ਮਨ ਇਕਾਗਰ ਹੋਏਗਾ ਅਵਸ਼ਯ ਇਕਾਗਰ ਹੋਏਗਾ ਉਹ ਇਕਾਗਰ ਮਨ ਸੁਖੀ ਔਰ ਸ਼ਾਂਤ ਉਹਦੇ ਸੁੱਖ ਔਰ ਸ਼ਾਂਤੀ ਨੂੰ ਮਹਿਸੂਸ ਕਰੇਗਾ ਕਿਸੇ ਦੇ ਕਹਿਣ ਦੀ ਗੱਲ ਨਹੀਂ ਆਪਣੇ ਇਸ ਦੇ ਅਨੁਭਵ ਵਿੱਚ ਇਹ ਗੱਲ ਆਵੇਗੀ ਜਿਵੇਂ ਕਿਸੇ ਨੂੰ ਗਰਮੀ ਲੱਗਦੀ ਹੈ ਸਰਦੀ ਲੱਗਦੀ ਹੈ ਉਹਦੀ ਉਸਦੀ ਪਿਟਾਕਰੜੀ ਮਹਿਸੂਸ ਕਰਦੀ ਹੈ ਐਸਾ ਇਹ ਆਪਣੇ ਅਨੁਭਵ ਦੇ ਵਿੱਚ ਹੈ ਤਾਂ ਤੇ ਆਓ ਜਿਉਂ ਆਪਣੇ ਖਿਆਲ ਨੂੰ ਰੋਕ ਕੇ ਹਰੀ ਜਸ ਕਰੋ ਸੁਣੋ ਜਿਸਦਾ ਸੁੱਖ ਸ਼ਾਂਤੀ ਰੂਪੀ ਫਲ ਵੀ ਹੈ ਔਰ ਇੱਕ ਇੱਕ ਛਿੰਨ ਕਰੋੜ ਕਰੋੜ ਅਸ਼ਮੀ ਦੇ ਜਗ ਦਾ ਫਲ ਰੱਖਦਾ ਟਿਕਿਆ ਮਨ ਵਾਹਿਗੁਰੂ ਦੇ ਜਸ ਵਿੱਚ ਲਵੀਨ ਹੋਇਆ ਮਨ ਇੱਕ ਛਿੰਨ ਮਾਤਰ ਦਾ ਫਲ ਕਰੋੜ ਅਸ਼ਮੀ ਦੇ ਜਗ ਦਾ ਫਲ ਤਾਂ ਤੇ ਆਓ ਯੂੰ ਆਪਣੇ ਮਨ ਨੂੰ ਰੋਕ ਕੇ ਹਰੀ ਜਸ ਵਿੱਚ ਲੀਨ ਕਰੋ ਤੇ ਨਿਸ਼ਚੈ ਵਿੱਚ ਬੋਲਦੇ
ਆਹ
दसना गुण गोपाल ने दिखाए शांत सहज रहस मंत्री सगले दुख पुलाए जो जो मांगे सोई सोई पावे हैं सेव हर के चरण रसायण जन्म मरण दोनों पे चूट हैं भौजल जगत करायण खोजित खोजित तत्व विचार्यो दास गोविंद पुराण अविनाशी प्रेम चाहें जे नानक सदा सिमरत नानक वाहिगुरु अंतर जंग की धरती सब कला की दाता है लहू का भजन सब कुछ देने समर्थ है पर लोड़ है इसकी कमाई करने की इसका अभ्यास करने की इस बार बार अभ्यास करके गुरु ने लीन करने की सब कुछ ये निकल आओ धन्ना त्रिलोचन तो देखता है पाठ पूजा भजन करते हैं पुछदा है एदा की फायदा तो उसने त्रिलोचन कहता है धनिया ठाकर की सेवा करे जो पिछे सो ही फल पाओ परमेश्वर दे भजन करने वाला पुरुष जो कुछ भी चाहता वो ही प्राप्त कर लेता है इस विषय से गुरु अर्जन देव महाराज सुनाते हैं वाहिगुरु का भजन रसायण रूप है ईश्वर से पास रसायण हो गए उसनों जिमें धन का घाटा नहीं रहा करता इसी तरह जिसके मन में वाहिगुरु का भजन है वो मुठ्ठी में दोनों जहान आ जाते सब कुछ प्राप्त कर लेता है स्वयं हजूर रसायण रूप कथन करते जो जो मांग है सो सोई पाव है से भर के चरण रसायण ध्रुव ने अटल पद भी मंगी तो भी मिल गई इतों का राज भी मिल गया और चरणा में लवलीनता भी मिल गई सब कुछ ही मिली जिन्ना मंगया उदू बहुत ज्यादा मिल गया इसी तरह पहला भी विचार आ रही है राम जपो जी ऐसे ऐसे ध्रुव प्रहलाद जपो जैसे यह वजह भजन करो क्योंकि लिहाजा ध्रुव ने और प्रहलाद ने किया है
ऐसे ऐसे राम जपो
ऐसे ध्रुव प्रहलाद जपे हर जैसे जिमें ध्रुव ने छोटी उम्र पांच साल की उम्र ही परमेश्वर का दृढ़ता विश्वास के नाल भजन किया प्रहलाद नौ साल की उम्र इसनों पढ़न पाया हर हर नाक्ष दें कलर कमल भूत प्रहलाद अन्न पठाया चार साल अधे चित हुआ अहलाद मनुष्य सिमरे राम नाम गावे शब्द अनाहदना भगत करण सब चारड़े पादे हो रहे विस्मा। नौ साल की उम्र प्रहलाद ने पढ़न पाया प्रहलाद के चित सत सत का विवेक से जेडे सत सत विवेकी होंगे उन्होंने सत वस्तु होंगी नहीं जिम्मे हथे भोला पे सत वाहू है और सब फना फिला असत है सत भी नहीं सुख स्वरूप भी है और चेतन भी है वो सत्या करके ही असत वस्तु सत प्रतीत होंगी है वो सत्या करके ही जड़ चीजा चेतन प्रतीत नहीं अपनी चेतन तो किसी वस्तु भी नहीं है उसके आनंद रूप होने करके ही दुख रूप पदार्थ आनंद रूप प्रतीत होंगे वास्तविक जितना जो छठा भागा संसार का है पंजे तत् तिने गुण तिने लोक चौदह भवन स्थूल सूक्ष्म कारण परपंच जितना भी है ये सत जड़ दुख रूप है वाहगुरु की सत्या करके ही सत और चेतन और सुख स्वरूप प्रतीत हो रहा अपनी इन्हों की सत्या कुछ भी नहीं है यहाँ जा वाहगुरु सुख स्वरूप है पहला मैंने कहा मैं होर कुछ ना पढ़ाओ मैं केवल सिर्फ परमेश्वर का नाम पढ़ाओ इस गल से करनाक्ष बरखिलाफ से उस्तादा ने यह ऑर्डर से रब तो हो रब की होंद तो बच्चों मुनक करो तो क्यों वो सिखाते सन लेकिन पहला राजा हरनाक्ष का पुत्र ही यही जिंदड़ता वाला विवेकी पुरुष वो चाहता है परमेश्वर के भजन तो बिना और कोई चीज़ रहने वाली नहीं सत वस्तु परमेश्वर है जो उसका नाम है सिमरत वेद पुराण पुकारन पोतियाँ नाम बिना सब कूड़ गल सारे जितने मत मतान धार्मिक पुस्तक हैं एक जमान होकर सारे कहते हैं परमेश्वर और उसके भजन तो बिना सब कूट खोता है नाशवंत गल ऐसी ही है जी चीज कदे हो कदे ना हो नाशवंत ही होंगी है सुपना कदे होंगे कदे नहीं होंगे साढ़े शरीर कदे है नहीं सन हम फिर होने नहीं सत कैसे परमेश्वर से दीवी हस्ती है इस करके प्रहलाद बच्चन यही कुछ शिक्षा दें देखो परमेश्वर का भजन करो परमेश्वर के भजन तो बिना जिंदगी व्यर्थ है मन पतन सानू प्रभु का भजन करके उसके मिलने वास्ते प्राप्त होया है परमेश्वर समुद्र है असी बूंदा हाँ बूंदे समुद्र मिलकर अपनी अलपकता आदोष दूर करके वह रूप बन जाना है सारे दुखों तो बरी हो जाए वो वास्ते मान पतन है और किसी जोनी भी चेत खार नहीं है यूं बार बार प्रहलाद बच्चों सतलाउंदा है खार नहीं कर राम बोले रामा बोले राम बिना को बोले रे एक माटी पुंचर चीटी भांजन है मौना नारे सावर जंगम कीट पतंगम कटकट राम समान नारे एक चिंता राख अनंता और तो जो सब आसारे प्रणय नामा है निकामा को ठाकर करो दासारे तो नाम देव जी साहेब गुरु तेग बहादुर महाराज में पास ऐसा फरमाते हैं कटकट में हर जू बस है संतन के हो पुकार कौन नानक ते भजमना कौन उतरे ये शरीर पीढ़ी तो ला के ब्रह्मा तक जितने लख चौरासी जोन दे शरीर इसी जोनी विच पता नहीं किन्ने किन्ने गिनती तो परे हैं सब दे विच वाहिगुरू वसदा सो ए इन्हें क्या संतन के हो पुकार जिन्हें संतानी अखा खुलियां देखने वालियां उन्होंने चीबा खड़ी करके ਉਕਾਰ ਕਰਕੇ ਕਿ ਵੀ ਸਾਰਿਆਂ 'ਚ ਵਾਹਿਗੁਰੂ ਵਸਦਾ ਹੈ, ਉਹਦਾ ਭਜਨ ਕਰੋ। ਬੱਚੇ ਕਹਿੰਦੇ ਹਨ ਪ੍ਰਹਿਲਾਦ ਨੂੰ ਸਾਨੂੰ ਦੀਨ ਨਹੀਂ, ਨਜ਼ਰ ਨਹੀਂ ਆਉਂਦਾ, ਨਜ਼ਰ ਆਏ ਬਿਨਾਂ ਕਿਸੇ ਵਸਤੂ ਕਿਸੇ ਬਿਨਾਂ ਵਿਸ਼ਵਾਸ ਕਿਵੇਂ ਆਵੇ? ਕਹਿਣਗੇ ਵਿਸ਼ਵਾਸ ਮੇਰੀਆਂ ਅੱਖਾਂ ਨਾਲ ਦੇਖੋ, ਮੈਨੂੰ ਦੀਨ ਆਇਆ ਤੁਹਾਨੂੰ ਨਹੀਂ, ਮੇਰੇ ਵਿਸ਼ਵਾਸ 'ਤੇ ਕੰਮ ਲਓ ਪਹਿਲਾਂ ਤੁਸੀਂ, ਫਿਰ ਤੁਸੀਂ ਜਦੋਂ ਪਹੁੰਚੋਗੇ ਤੁਸੀਂ ਵੀ ਦੇਖ ਲਓਗੇ। ਸਾਧ ਇੱਕ ਸਾਧਨ ਹੁੰਦਾ, ਇੱਕ ਸਿੱਧੀ ਹੁੰਦੀ, ਇੱਕ ਕਾਰਨ ਇੱਕ ਕਾਰਨਾਂ ਦਾ ਫਲ ਹੁੰਦਾ। ਜ਼ਿਮੀਂਦਾਰ 6 ਮਹੀਨੇ ਮਿਹਨਤ ਕਰਦਾ, ਕਮਾਈ ਕਰਦਾ ਆਪਣੀ ਹਾੜੀ ਸੋਹਣੀ ਕਿਸੇ ਫਸਲ ਦੀ, ਜਦੋਂ ਫਿਰ ਘਰ ਦਾਣੇ ਆਉਂਦੇ ਨੇ, ਦਾਣੇ ਆਉਂਦੇ ਨੇ, ਉਹ ਸਿੱਧੀ ਹੋ ਗਈ, ਫਲ ਮਿਲ ਗਿਆ। ਪਹਿਲਾਂ ਕਾਰਨ ਹੈ ਕਮਾਈ ਮਿਹਨਤ। ਇਸੇ ਤਰ੍ਹਾਂ ਮੁਲਾਜ਼ਮ ਲੋਕ ਨੌਕਰੀ ਕਰਦੇ, ਮਹੀਨਾ ਭਰ ਨੌਕਰੀ ਕਰਦੇ, ਉਦੋਂ ਬਾਅਦ ਤਨਖਾਹ ਮਿਲਣੀ, ਨੌਕਰੀ ਕਰਨੀ ਕਾਰਨ ਹੈ, ਖੇਚਲ ਹੈ, ਕਮਾਈ ਹੈ, ਔਰ ਉਸਦਾ ਫਲ ਤਨਖਾਹ ਮਿਲਣੀ, ਮਨ ਉਸਦਾ ਫਲ ਹੈ। ਇਸੇ ਤਰ੍ਹਾਂ ਹੀ ਪਹਿਲੇ ਭਗਤੀ ਕਰਨੀ, ਇਹ ਘਾਲਣਾ ਹੈ, ਇਹਦਾ ਫਲ ਪ੍ਰਭੂ ਪ੍ਰਾਪਤੀ, ਸਾਰੇ ਸੁੱਖਾਂ ਦੀ ਪ੍ਰਾਪਤੀ ਹੈ। ਉਦੋਂ ਗੱਲਾਂ ਇਸ ਕਰਕੇ ਜਿਹਨਾਂ ਦੀ ਘਾਲਣਾ ਥਾਂ ਪਈ ਹੈ, ਉਹਨਾਂ ਪੂਰਨ ਪੁਰਖਾਂ ਦੀ ਪੂਰਨ ਦ੍ਰਿਸ਼ਟੀ ਹੋਇਆ ਕਰਦੀ ਹੈ, ਅਲਪਗ ਲੋਕਾਂ ਦੀ ਅਲਪ ਦ੍ਰਿਸ਼ਟੀ ਹੋਇਆ ਕਰਦੀ ਹੈ। ਇੱਕ ਦਫ਼ਾ ਦਾ ਜ਼ਿਕਰ, ਬਹੁਤ ਸਾਰੇ ਸੰਤ ਇਕੱਠੇ ਬੈਠੇ ਜਿਹਨਾਂ ਵਿੱਚ ਭਗਤ ਨਾਮਦੇਵ ਜੀ ਹੈ, ਇੱਕ ਧੁਮਾਲ ਜਾਤੀ ਦਾ ਸੰਤ ਸੀ। ਉਸਨੂੰ ਸੰਤ ਨੇ ਕਿਹਾ, ਦੇਵ ਬਾਈ ਕਿਹੜਾ ਪਿੱਲਾ ਹੈ, ਕਿਹੜਾ ਪੱਕਾ ਹੈ? ਉਸਨੇ ਸਭ ਦੇ ਸਿਰਾਂ ਵਿੱਚ ਛੋਲੇ ਮਾਰਨੇ ਸ਼ੁਰੂ ਕਰਤੇ, ਆ ਵੀ ਪੱਕਾ, ਆ ਵੀ ਪੱਕਾ, ਆ ਵੀ ਪੱਕਾ। ਨਾਮਦੇਵ ਦੇ ਸਿਰ ਵੀ ਛੋਲਾ ਮਾਰ ਕੇ ਕਹਿੰਦੇ, ਇਹ ਕੱਚਾ, ਇਹ ਪਿੱਲਾ। ਨਾਮਦੇਵ ਨੂੰ ਬੜਾ ਦੁੱਖ ਮਹਿਸੂਸ ਹੋਇਆ, ਮੈਨੂੰ ਕਿਤਨੀ ਵਾਰੀ ਰੱਬ ਦੇ ਦਰਸ਼ਨ ਹੋਏ ਨੇ, ਮੈਨੂੰ ਪਿੱਲਾ ਦੱਸ ਦਿੱਤਾ, ਬੜੀ ਦੁੱਖ ਵਾਲੀ ਗੱਲ ਹੈ। ਹੁਣ ਇਕਰਾਂਤ ਬੈਠ ਕੇ ਨਾਮਦੇਵ ਨੇ ਭਗਵਾਨ ਨੂੰ ਯਾਦ ਕੀਤਾ, ਪ੍ਰਭੂ ਨੇ ਸਾਕਾਰ ਰੂਪ ਵਿੱਚ ਦਰਸ਼ਨ ਦਿੱਤੇ। ਕਹਿੰਦੇ, ਕੀ ਗੱਲ ਹੈ ਨਾਮਦੇਵ, ਮੈਨੂੰ ਬੁਲਾਇਆ, ਮੈਨੂੰ ਯਾਦ ਕੀਤਾ? ਕਹਿੰਦੇ, ਮਹਾਰਾਜ ਕੱਲ੍ਹ ਸਾਰੇ ਸਨ ਇਕੱਠੇ ਹੋਏ ਬੈਠੇ ਸਨ, ਸਾਰਿਆਂ ਨੂੰ ਪੱਕੇ ਦੱਸਿਆ, ਮੈਨੂੰ ਕੱਚਾ ਦੱਸਿਆ, ਹਾਲਾਂਕਿ ਜਦ ਵੀ ਮੈਂ ਯਾਦ ਕਰਦਾ ਤੁਸੀਂ ਦਰਸ਼ਨ ਦੇ ਦਿੰਦੇ ਹੋ, ਇਹ ਗੱਲ ਦੱਸੋ। ਭਗਵਾਨ ਕਹਿੰਦਾ, ਜੇ ਮੈਂ ਇਹ ਗੱਲ ਤੈਨੂੰ ਦੱਸ ਦਿੱਤੀ, ਨਾ ਤੂੰ ਰਹੇ, ਨਾ ਮੈਂ ਰਹਾਂ, ਨਾ ਤਰ ਲੋਕ ਹੀ ਰਹੇ, ਇਹੀ ਜਿਹੀ ਗੱਲ ਹੈ, ਇਹ ਮੈਂ ਨਹੀਂ ਦੱਸਦਾ। ਪੁਰਾਣੇ ਸੰਤ ਕੋਲ ਇੱਕ ਸੰਤ ਦਾ ਇਸ਼ਾਰਾ ਕੀਤਾ, ਉਹ ਕਹਿਣਗੇ ਤੁਸੀਂ ਦੱਸ ਦਿਓ, ਉੱਥੇ ਭੇਜ ਦਿਓ, ਨਹੀਂ ਬਸ ਕਹਿਣ ਲੱਗਾ, ਮੈਂ ਨਹੀਂ ਦੱਸੂਗਾ, ਉਹ ਤੈਨੂੰ ਦੱਸੇਗਾ, ਉੱਥੋਂ ਤੈਨੂੰ ਚੰਗੀ ਤਰ੍ਹਾਂ ਸਮਝਾਏਗਾ। ਉੱਥੇ ਗਿਆ, ਸਾਧ ਸਿੰਘ ਨਾਮਦੇਵ ਨੂੰ ਅਜੇ ਪੂਰਨ ਦ੍ਰਿਸ਼ਟੀ ਪ੍ਰਾਪਤ ਨਹੀਂ ਸੀ, ਉਸ ਵਕਤ ਦੀ ਗੱਲ ਹੈ, ਬਾਅਦ ਵਿੱਚ ਅਗਰ ਪੁਰਖ ਹੋਏ ਨੇ, ਪੂਰਨ ਭਗਤ ਹੋਏ। ਇਉਂ ਜਿਸ ਵਕਤ ਜਿਹੜੇ ਸੰਤ ਦਾ ਇਸ਼ਾਰਾ ਕੀਤਾ ਨਾਮਦੇਵ, ਉੱਧਰ ਗਿਆ, ਅੱਗੇ ਕੀ ਦੇਖਦਾ, ਅੱਗੇ ਸ਼ਾਲਗ੍ਰਾਮ 'ਤੇ ਪੈਰ ਰੱਖੀ ਬੈਠਾ, ਯਾਨੀ ਵੈਸ਼ਨੋ ਮਤ ਦੇ ਵਿੱਚ ਕਾਲੇ ਰੰਗ ਦੇ ਸ਼ਾਲਗ੍ਰਾਮ ਨੂੰ ਵਿਸ਼ਨੂੰ ਮੰਨਦੇ ਹਨ, ਉਸ ਰਾਹੀਂ ਭਗਤੀ ਕਰਦੇ ਨਿਰਗੁਣ ਪ੍ਰਭੂ ਦੀ ਪ੍ਰਾਪਤੀ ਵਾਸਤੇ, ਉਹ ਸਾਧਨ ਹੈ ਸਿੱਧੀ ਵਾਸਤੇ ਪਾਲਣਾ ਕਰਦੇ ਨੇ। ਉਹਨੂੰ ਸ਼ਾਲਗ੍ਰਾਮ 'ਤੇ ਪੈਰ ਰੱਖੀ ਬੈਠਿਆਂ ਦੇਖਿਆ, ਇਹ ਘਬਰਾ ਗਿਆ, ਕਹਿਣ ਲੱਗਾ ਭਗਵਾਨ ਨੇ ਮੈਨੂੰ ਮਖੌਲ ਕੀਤਾ, ਇਹੋ ਜਿਹੀ ਕੋਲ ਭੇਜਤਾ ਜਿਹਦਾ ਭਗਵਾਨ 'ਤੇ ਪੈਰ ਰੱਖੀ ਬੈਠਾ। ਇਹ ਗੱਲ ਨਿਆਣੇ ਦੇਖ ਕੇ ਕਿਸੇ ਪ੍ਰੇਰਣਾ ਪੈਦਾ ਹੋ ਗਈ, ਅਵਸ਼ੀ ਹੁੰਦੀ ਹੈ ਸ਼ਰਧਾ, ਪਿੱਛੇ ਮੁੜਿਆ, ਜਦੋਂ ਪਿੱਛੇ ਮੁੜਿਆ ਉਹਨੇ ਆਵਾਜ਼ ਦਿੱਤੀ, ਸੰਤ ਨੇ ਮੁੜਿਆ ਮੁੜਿਆ, ਕੀ ਗੱਲ ਹੈ ਤੈਨੂੰ ਭਗਵਾਨ ਨੇ ਭੇਜਿਆ? ਹੈਰਾਨ ਹੋ ਗਿਆ, ਇਹਨੂੰ ਕੀ ਨਹੀਂ ਦੱਸ ਦਿੱਤਾ ਭਗਵਾਨ ਨੇ ਭੇਜਿਆ? ਮੁੜਿਆ ਕਹਿੰਦਾ, ਭੇਜਿਆ ਤਾਂ ਉਹਨੇ, ਫਿਰ ਮੁੜ ਕਿਉਂ ਗਿਆ, ਗੱਲ ਕਰ ਜਿਹੜੀ ਕਰਨੀ। ਕਹਿੰਦਾ, ਮੁੜਦਾ ਤਾਂ ਗਿਆ, ਮੈਂ ਤਾਂ ਕੋਈ ਗੱਲ ਪੁੱਛਣਾ, ਤੂੰ ਭਗਵਾਨ 'ਤੇ ਪੈਰ ਰੱਖੀ ਬੈਠਾ? ਉਹ ਕਹਿੰਦਾ, ਮੇਰੇ ਪੈਰ ਉੱਥੇ ਰੱਖਦੇ ਜਿੱਥੇ ਭਗਵਾਨ ਨਹੀਂ ਹੈ, ਜਿੱਥੇ ਭਗਵਾਨ ਨਹੀਂ ਉੱਥੇ ਮੇਰੇ ਪੈਰ ਰੱਖਦੇ, ਜੇ ਜਿੱਥੇ ਭਗਵਾਨ ਮੇਰੇ ਪੈਰ ਰੱਖੇ ਯਾਦ ਰੱਖੋ। ਹੁਣ ਪਰਮੇਸ਼ਵਰ ਤਾਂ ਸਾਸੂ ਸਾਰੇ ਪਰਿਪੂਰਨ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ, ਸਿਵੰਤ ਸੰਤ ਸਰਵਤਰੰਗ ਨਾਨਕ ਵਿਨਾਸ਼ਨਮ ਜਗਦੀਸ਼ ਹੈ, ਵਾਹਿਗੁਰੂ ਦਾ ਅਸਲ ਸਰੂਪ ਸਾਰੇ ਪਰਿਪੂਰਨ, ਉਹ ਤੋਂ ਖਾਲੀ ਕੋਈ ਵੀ ਥਾਂ ਨਹੀਂ, 14 ਲੋਕ ਹਜ਼ਾਰੋਂ ਮੰਮੇ ਵਸੇ ਨੇ। ਸੁਣ, ਨਾਮਦੇਵ ਫਿਕਰ ਵਿੱਚ ਗੁਲਤਾਨ ਹੋ ਗਏ, ਕਹਿੰਦਾ ਮੇਰੇ ਪੈਰ ਰੱਖਦੇ ਤਾਂ ਉੱਥੇ ਵੀ ਜਿੱਥੇ ਪਰਮਾਤਮਾ ਭਗਵਾਨ ਹੋਵੇ, ਕਿੱਥੇ ਨਹੀਂ ਪਰਮੇਸ਼ਵਰ ਦੱਸੋ? ਪੂਰਨ ਪੁਰਖਾਂ ਦੀ ਦ੍ਰਿਸ਼ਟੀ ਪੂਰਨ ਹੈ, ਉਸ ਮੌਕੇ ਉਹਨੇ ਕਿਹਾ, ਨਾਮਦੇਵ ਤਦੇ ਤੈਨੂੰ ਕੱਚਾ ਕਿਹਾ ਸੀ, ਅਜੇ ਤੂੰ ਸਾਧਨਾ ਵਿੱਚ ਹੈ, ਸਾਧਨ ਤੇਰੀ ਸਿੱਧੀ ਹੋਈ ਨਹੀਂ, ਅਜੇ ਤੇਰੀ ਪੂਰਨ ਦ੍ਰਿਸ਼ਟੀ ਨਹੀਂ ਹੋਈ, ਇੱਕ ਦ੍ਰਿਸ਼ਟੀ ਮੰਨਦਾ ਹੈ, ਯਾਨੀ ਅਲਪ ਦ੍ਰਿਸ਼ਟੀ ਵਿੱਚ ਜੇ ਦੁੱਖਣਾ ਹੈ, ਇਹਨੇ ਪੂਰਨ ਪੁਰਖਾਂ ਦੀ ਪੂਰਨ ਦ੍ਰਿਸ਼ਟੀ ਹੁੰਦੀ ਹੈ। ਜਦੋਂ ਨਾਮਦੇਵ ਨੂੰ ਅਨੁਭਵ ਹੋਇਆ, ਫਿਰ ਉਸ ਮੌਕੇ ਨਾਮਦੇਵ ਇਹ ਸ਼ਬਦ ਖੁਦ ਹੀ ਉਚਾਰਨ ਕਰਕੇ ਇਉਂ ਫਰਮਾਉਂਦੇ ਹਨ,
ਆਹ
प्राप्त हुई उन दृष्टि प्राप्त हुई उसमें के पिंदा है सब देख राम बोले रामा बोले राम बिना को बोले रे एकल माटी पुंचर चीटी अंजना है बहुना नारे इमें मिट्टी दे छोटे बड़े कई बर्तन बने ने सब देख आकाश लंदे इसी तरह कीड़ी हाथी ए शरीर हम सब देख जी को परमात्मा वस्ता है इतिहाद है तो पहला मुझे तो पूछने लगे बच्चे भाई वो सानू दीन दानी जी राशि भजन करिए ਪਹਿਲਾਂ ਤਾਂ ਕਹਿੰਦਾ ਉਹਨੂੰ ਦੇਖਣ ਵਾਲੀ ਅੱਖ ਖੁੱਲਣੀ ਹੈ ਜਦੋਂ ਤੁਸੀਂ ਭਜਨ ਕਰੋਗੇ ਮੇਰੇ ਬਚਨ 'ਤੇ ਵਿਸ਼ਵਾਸ ਕਰ ਜੋ ਹੈ ਮੈਂ ਦੇਖਦਾ ਮੈਨੂੰ ਨਹੀਂ ਨਾ ਤੁਹਾਡੀ ਅਜੇ ਅੱਖ ਨਹੀਂ ਖੁੱਲੀ ਹੈ ਜਿਹਨੇ ਮੋਦੀ ਇਲਾਜ ਕਰਵਾ ਲਿਆ ਉਹਦੀ ਆਈਸਾਈਟ ਉਹਦੀ ਨਿਗ੍ਹਾ ਠੀਕ ਹੋ ਜਾਂਦੀ ਇਹਦੀ ਆਈਸਾਈਟ 'ਤੇ ਨਿਗ੍ਹਾ 'ਤੇ ਮੋਦੀ ਆਇਆ ਜਾਲਾ ਆਇਆ ਹੋਇਆ ਉਹਨੂੰ ਨਹੀਂ ਤਾਂ ਅਜੇ ਤੁਸੀਂ ਸਾਧਨ ਕਰੋ ਭਜਨ ਕਰੋ ਉਸਨੂੰ ਦੇਖਣ ਦਾ ਇਹ ਉਪਾਅ ਹੈ ਇਹ ਸਾਧਨ ਹੈ ਇਹ ਕਾਰਨ ਹੈ ਉਸਨੂੰ ਦੇਖਣ ਦੇ ਵਾਸਤੇ ਕਿਉਂ ਖੈਰ ਬੱਚੇ जिसके अंतर विषय का इसकी सीख तरह से था जिसके अंदर परमात्मा वसदा उसकी शिक्षा काट कराया करती है बंदूक का दो हाथ एक खाली एक भरी है दोनों के घोड़े दबो खड़ाक दोवें करनी है जिसके विच गोली है या उसके विच छड़े वाली गोली कुछ भी पाया है उन्हें मार करनी है खड़ाक तो खाली भी कर दो लेकिन मार वो करो जिहड़ी भरी हुई है इसी तरह जिसके अंतर विषय निरंकार इसकी सीख तरह संसार ਉਹਦਾ ਅਸਰ ਪਿਆ ਕਰਦਾ ਅਮਲੀ ਜੀਵਨ ਦਾ ਕਿਉਂ ਇਸੀ ਤਰ੍ਹਾਂ ਹੀ ਇੱਕ ਦਫ਼ਾ ਦਾ ਜ਼ਿਕਰ ਇੱਕ ਕੋਈ ਰਾਜਾ ਪਰਮਾਤਮਾ ਸੀ ਪਹਿਲੇ ਸ਼ਖਸੀਅਤ ਨੂੰ ਵੇਲੇ ਰਾਜਿਆਂ ਦੇ ਪੰਡਿਤ ਵਿਦਵਾਨ ਰੱਖੇ ਹੁੰਦੇ ਸਨ ਡਾਕਟਰ ਗੱਲ ਉਹ ਕਥਾ ਵਾਰਤਾ ਕਰਦੇ ਰਹਿੰਦੇ ਬਹੁਤ ਅੱਛੀ ਗੱਲ ਸੀ ਇੱਕ ਦਿਨ ਰਾਜਾ ਨੇ ਪੰਡਿਤ ਨੂੰ ਸਵਾਲ ਕੀਤਾ ਕਿ ਪੰਡਿਤ ਜੀ ਹਰੀ ਦੀ ਕਥਾ ਬੰਧਨ ਕੱਟ ਦੇਈਏ ਕਿ ਨਾ ਕਹਿੰਦਾ ਕੱਟਦੀ ਹੈ ਕਹਿਣ ਲੱਗਾ ਦੇਖੋ ਮੈਂ ਕਿੰਨਾ ਚਿਰ ਦਾ ਕਥਾ ਸੁਣਦਾ ਮੇਰੇ ਬੰਧਨ ਤਾਂ ਕੱਟੇ ਨਹੀਂ ਗਏ ਅੱਠਵੇਂ ਨੂੰ ਜਾਂ ਤਾਂ ਇਸਦਾ ਮਕਬੂਲ ਜਵਾਬ ਮਿਲੇ ਨਹੀਂ ਤੈਨੂੰ ਸੁਣੇ ਬਾਲ ਬੱਚੇ ਕਹਾਣੀ ਪੜਾ ਦਿੰਦੇ ਮੌਤ ਦਾ ਫਿਕਰ ਸੁਣੇ ਬਾਲ ਬੱਚੇ ਮਾਰਿਆ ਜਾਣ ਰਾਜੇ ਨੂੰ ਅਧਿਕਾਰ ਹੁੰਦੇ ਹਕੂਕ ਹੁੰਦੇ ਬੜਾ ਫਿਕਰ ਪੈ ਇੱਕ ਮਹਾਤਮਾ ਪਾਸ ਜਾ ਕੇ ਪੰਡਿਤ ਰੋਣ ਲੱਗੇ ਵਿਦਵਾਨ ਬੜਾ ਸੀ ਮੇਰੀ ਰੱਖਿਆ ਕਰੋ ਹੋਇਆ ਕੀ ਹੈ ਕਹਿਣ ਲੱਗੇ ਰਾਜਾ ਨੇ ਸਵਾਲ ਕੀਤਾ ਵੀ ਹਰੀ ਦੀ ਕਥਾ ਬੰਧਨ ਕੱਟਦੀ ਹੈ ਕਿ ਨਾ ਮੈਂ ਕੱਟਦੀ ਉਹ ਕਹਿੰਦਾ ਮੈਂ ਇੰਨਾ ਚਿਰ ਦਾ ਸੁਣਦਾ ਮੇਰੇ ਨਹੀਂ ਕੱਟੇ ਖੈਰ ਇਸਦਾ ਜਵਾਬ ਫਲਾਣੇ ਦਿਨ ਮੰਗਿਆ ਹੈ ਦਰਬਾਰ ਵਿੱਚ ਮਹਾਤਮਾ ਨੇ ਕਿਹਾ ਫਿਕਰ ਨਾ ਕਰ ਤੈਨੂੰ ਕੁਛ ਨਹੀਂ ਹੋਵੇਗਾ ਤੂੰ ਸਹੀ ਸਲਾਮਤ ਬਚ ਜਾਏਗਾ ਇਹਦਾ ਜਵਾਬ ਮੈਂ ਦੇ ਦਿੰਦਾ ਮੇਰੇ ਵੱਲ ਇਸ਼ਾਰਾ ਕਰਨੀ ਉੱਥੇ ਮੈਂ ਆ ਜਾਊਂ ਦਰਬਾਰ ਲੱਗਿਆ ਰਾਜਾ ਰਾਜਾ ਨੇ ਫਿਰ ਸਵਾਲ ਕੀਤਾ ਪੰਡਿਤ ਜੀ ਹਰੀ ਦੀ ਕਥਾ ਬੰਧਨ ਕੱਟਦੀ ਹੈ ਕਿ ਨਾ ਕਹਿੰਦਾ ਕੱਟਦੀ ਹੈ ਮੇਰੀ ਨਹੀਂ ਕੱਟਿਆ ਗਿਆ ਅਜੇ ਤੱਕ ਸੋ ਉਸਨੇ ਇਸ਼ਾਰਾ ਕਰਤਾ ਮਹਾਤਮਾ ਵੱਲ ਮਹਾਤਮਾ ਅੱਗੇ ਕਹਿਣਗੇ ਰਾਜਨ ਇਹਦਾ ਜਵਾਬ ਮੈਂ ਦੇਣਾ ਚਾਹੁੰਦਾ ਰਸੀਆਂ ਮੰਗਾਓ ਰਸੀਆਂ ਮੰਗਾ ਲਈਆਂ ਰਾਜਾ ਨੂੰ ਕਹਿਣ ਪਿੱਛੇ ਨੂੰ ਹੱਥ ਕਰ ਮੁਸ਼ਕਾਂ ਦੇ ਦੀ ਪਿੱਛੇ ਅਰਬੰਧ ਰਾਜਾ ਨੇ ਪੰਡਿਤ ਨੂੰ ਕਹਿੰਦੇ ਤੂੰ ਪਿੱਛੇ ਨੂੰ ਹੱਥ ਕਰ ਉਹਦੀ ਮੁਸ਼ਕਾਂ ਬੰਨਦੀਆਂ ਤੁਹਾਡੇ 'ਚੋਂ ਪੰਡਿਤ ਨੂੰ ਕਹਿੰਦੇ ਖੋਲ ਕਿਵੇਂ ਖੋਲਣਾ ਮੈਂ ਬੰਨਿਆ ਫਿਰ ਰਾਜਾ ਨੂੰ ਕਹਿੰਦੇ ਤੂੰ ਹੀ ਖੋਲਦੇ ਇਹਨੂੰ ਕਹਿੰਦੇ ਮੈਂ ਵੀ ਬੰਨਿਆ ਦੋਵੇਂ ਮੁਸ਼ਕਾਂ ਬੰਨੀਆਂ ਖੋਲੇ ਕੌਣ ਕਹਿੰਦੇ ਦੋਵੇਂ ਬੰਨੇ ਤੁਹਾਨੂੰ ਖੋਲੇ ਕੌਣ ਮੈਂ ਤੀਜਾ ਖੋਲ ਸਕਦਾ ਇਹਨੂੰ ਵੀ ਖੋਲੋ ਵੀ ਇਸੀ ਤਰ੍ਹਾਂ ਕਹਿਣ ਲੱਗੇ ਤੁਸੀਂ ਹਰੀ ਦੀ ਕਥਾ ਬੰਧਨ ਜ਼ਰੂਰ ਕੱਟਦੀ ਹੈ ਪਰ ਉਹਨਾਂ ਦੁਆਰਾ ਕੱਟਦੀ ਹੈ ਜਿਹੜੇ ਆਪ ਆਜ਼ਾਦ ਹੋ ਚੁੱਕੇ ਆਪ ਮੁਕਤ ਹੋ ਚੁੱਕੇ ਹਨ ਬੰਧਨ ਖੋਲੇ ਸਨ ਦੁੱਖ ਸਭ ਜਾਣੇ ਛੱਪ ਯਾਨੀ ਮਤਲਬ ਕਿ ਰਾਜਾ ਨੂੰ ਕਹਿੰਦੇ ਤੂੰ ਤਾਂ ਇਸ ਬੰਧਨ ਵਿੱਚ ਬੰਨਿਆ ਹੋਇਆ ਹੈ ਤੇਰੇ ਚਿੱਤ ਵਿੱਚ ਇਹ ਖਿਆਲ ਹੈ ਮੇਰਾ ਨੌਕਰ ਮੁਲਾਜ਼ਮ ਇਹਦੇ ਬਚਨ 'ਤੇ ਵਿਸ਼ਵਾਸ ਹੀ ਨਹੀਂ ਤੈਨੂੰ ਆਉਂਦਾ ਆਇਆ ਹੀ ਨਹੀਂ ਕਰਦਾ ਨੌਕਰ ਦੇ ਬਚਨ 'ਤੇ ਵਿਸ਼ਵਾਸ ਦੂਸਰਾ ਪੰਡਿਤ ਬੰਨਿਆ ਹੋਇਆ ਵੀ ਮੈਂ ਤਨਖਾਹ ਲੈਂਦਾ ਅਸਲ ਯਥਾਰਥ ਬਚਨ ਕਹਿ ਨਹੀਂ ਸਕਦਾ ਬੰਨਿਆ ਹੋਇਆ ਤਨਖਾਹ ਲੈਂਦਾ ਜਥਾ ਅਸਲੀ ਜਿਹੜੇ ਬਚਨ ਕਹਿਣ ਜਥਾ ਸਪਸ਼ਟ ਇਹ ਕਹਿ ਨਹੀਂ ਸਕਦਾ ਦੋਵੇਂ ਤੁਸੀਂ ਬੰਨੇ ਹੋਏ ਆ ਰਾਜਨ ਹਰੀ ਦੀ ਕਥਾ ਬੰਧਨ ਕੱਟਦੀ ਹੈ ਪਰ ਉਹਨਾਂ ਦੁਆਰਾ ਜਿਹਨਾਂ ਨੇ ਆਪਣੇ ਬੰਧਨ ਕੱਟੇ ਹੋਣ ਬੰਧਨ ਖੁੱਲ੍ਹੇ ਹੋਣ ਕਿਉਂਕਿ ਇਸ ਤਰੀਕੇ ਸਿਰ ਜਿਸਕੇ ਅੰਤਰ ਵਿਸ਼ੇ ਨਿਰੰਕਾਰ ਜਿਸਕੀ ਸੀਖ ਕਰੇ ਸਾਰਿਓ ਬੱਚਿਆਂ 'ਤੇ ਅਸਰ ਹੁੰਦਾ ਹੈ ਬੱਚੇ ਵੀ ਪ੍ਰਭੂ ਦੀ ਭਗਤੀ ਵੱਲ ਪ੍ਰਵਿਰਤ ਹੋਵੇ ਸ਼ਿਕਾਇਤ ਕਰ ਦਿੱਤੀ ਉਸਤਾਦਾਂ ਨੇ ਜਾ ਕੇ ਹਰਨਾਕਸ਼ ਦੇ ਪਾਸ ਵੀ ਤੁਹਾਡਾ ਰਾਜਕੁਮਾਰ ਹੀ ਸਭ ਸਕੂਲ ਦੇ ਬੱਚਿਆਂ ਨੂੰ ਵਿਗਾੜ ਰਿਹਾ, ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰਦੇ ਹਾਂ, ਲੇਕਿਨ ਇਹ ਕਹਿਣਾ ਸਾਰੇ ਰੱਬ ਹੈ, ਸਾਡਾ ਕਸੂਰ ਨਹੀਂ, ਜੇ ਤਾਂ ਹੋਰ ਕੋਈ ਬੱਚਾ ਹੁੰਦਾ ਅਸੀਂ ਸਜ਼ਾ ਦਿੰਦੇ, ਲੇਕਿਨ ਇਹ ਰਾਜਕੁਮਾਰ ਹੈ, ਤੁਹਾਡਾ ਪੁੱਤਰ ਹੈ, ਤੁਸੀਂ ਆਪ ਜਾਣੋ ਇਹ ਜਾਣ ਨੂੰ ਲੋੜਾ ਕੁਛ ਸਾਧੂ। ਦੁਨੀਆਂ ਦੇ ਵਿੱਚ ਝਗੜੇ ਖਿਆਲਾਂ ਦੇ ਨਾ ਮਿਲਣ ਕਰਕੇ ਪੈਂਦੇ ਨੇ, ਘਰਾਂ ਦੇ ਵਿੱਚ ਝਗੜੇ ਪੈਂਦੇ, ਖਿਆਲ ਨਹੀਂ ਇੱਕ ਦੂਜੇ ਦੇ, ਸੋਸਾਇਟੀਆਂ ਝਗੜੇ ਪੈਂਦੇ, ਖਿਆਲ ਨਹੀਂ ਮਤ ਮਤਾਂਤਰ ਝਗੜੇ ਪੈਂਦੇ, ਖਿਆਲ ਨਹੀਂ। ਇਸੀ ਤਰ੍ਹਾਂ ਜਿੱਥੇ ਝਗੜੇ ਦਾ ਕਾਰਨ ਹੈ ਖਿਆਲਾਂ ਦੀ ਅਦਲਾ ਬਦਲੀ, ਖਿਆਲਾਂ ਦਾ ਨਾ ਮਿਲਣਾ, ਇੱਕ ਖਿਆਲ ਹੋ ਜਾਣਾ ਝਗੜਾ ਉਦੋਂ ਹੀ ਮੁੱਕ ਜਾਂਦਾ ਹੈ। ਤੁਸੀਂ ਕਰਕੇ ਇੱਧਰ ਪਹਿਲਾ ਕਹਿੰਦਾ ਸਾਰੇ ਪਰਿਪੂਰਨ ਪਰਮਾਤਮਾ, ਇਹਦਾ ਖਿਆਲ ਦੀ ਦ੍ਰਿਸ਼ਟੀ ਖੁੱਲੀ ਸੀ, ਅੰਦਰ ਨਾਮ ਦੀ ਲੀਰ ਲੱਗੀ ਹੋਈ ਸੀ, ਅਤੇ ਹਰਨਾਕਸ਼ ਕਹਿੰਦਾ ਰੱਬ ਕੋਈ ਨਹੀਂ ਮੈਂ, ਉਹ ਨਾਸਤਿਕ ਭਾਵਨ ਵਿੱਚ ਆਇਆ ਹੋਇਆ ਹੈ ਦੋਨਾਂ ਦਾ। ਸੋ ਹਰਨਾਕਸ਼ ਆਪਣੇ ਬੱਚੇ ਨੂੰ ਗੋਦ ਵਿੱਚ ਉਠਾ ਕੇ ਪਹਿਲੇ ਪਿਆਰ ਕਰਦਾ ਹੈ, ਫਿਰ ਸਮਝਾਉਂਦਾ, ਬੇਟਾ ਦੇਖੋ ਤੂੰ ਮੇਰੇ ਕਹੇ ਅਨੁਸਾਰ ਚੱਲ, ਤੈਨੂੰ ਕਿਸੇ ਨੇ ਗਲਤ ਫਹਿਮੀ ਪਾਈ ਹੋਈ ਹੈ, ਤੇਰੇ ਖਿਆਲਾਤ ਕਿਸੇ ਨੇ ਖਿਆਲਾਂ ਵਿੱਚ ਗਲਤ ਉਠਾਇਆ ਹੋਇਆ ਹੈ, ਬੇਟਾ ਜਿਹੜੀ ਚੀਜ਼ ਵੀ ਨਹੀਂ ਹੁੰਦੀ ਹੈ, ਮੈਂ ਦੇਖ ਪਤਾ ਖਾਂ ਨਹੀਂ ਨਾ ਦਿਖਾਤਾ ਕਿੱਥੇ ਹੈ। ਇਹ ਬਚਨ ਸੁਣ ਕੇ ਹਾਲਾਤ ਹੱਥ ਜੋੜ ਕੇ ਪਿਆ ਜੀ ਸਿਮਾ ਕਰਨ, ਮੈਂ ਤੁਹਾਡਾ ਪੁੱਤਰ ਹਾਂ, ਮੇਰਾ ਫਰਜ਼ ਤੁਹਾਡੀ ਸੇਵਾ ਕਰਨਾ, ਲੇਕਿਨ ਪਰਮੇਸ਼ਰ ਦੀ ਭਗਤੀ ਤੋਂ ਅਗਰ ਹਟਾਓਗੇ ਇਹ ਗੱਲ ਨਹੀਂ ਨਾ ਮੰਨਾਂਗੇ। ਕੋਈ ਵੀ ਹਟਾਵੇ ਦੁਸ਼ਮਣ ਤੁਰਨ ਹੁੰਦਾ, ਜਨ ਵੀ ਸ਼ਬਦ ਦਾ ਪ੍ਰਭੂ ਦਾ ਭਜਨ ਕਰਕੇ ਹੈ। ਹਾਂ ਇਹ ਜ਼ਰੂਰੀ ਨਹੀਂ ਹੈ ਸਾਰੀਆਂ ਚੀਜ਼ਾਂ ਇਹਨਾਂ ਅਸੂਲ ਅੱਖਾਂ ਨਾਲ ਹੀ ਦਿਸਣ, ਬਹੁਤ ਸਾਰੀਆਂ ਚੀਜ਼ਾਂ ਇਹੀਆਂ ਜਿਹੀਆਂ ਜਿਹੜੀਆਂ ਵਿਚਾਰ ਦੀ ਅੱਖਾਂ ਨਾਲ ਵੀ ਨਹੀਂ, ਹਾਂਜੀ ਬਹੁਤ ਚੀਜ਼ਾਂ ਇਹੀਆਂ ਜਿਹੜੀਆਂ ਵਿਚਾਰ ਰੂਪੀ ਅੱਖਾਂ ਨਾਲ ਵੀ, ਇਸੇ ਤਰ੍ਹਾਂ ਪਰਮਾਤਮਾ ਇਹਨਾਂ ਅੱਖਾਂ ਨਾਲ ਹੀ ਨਹੀਂ, ਜਿਹੜਾ ਨਿਰਗੁਣ ਹੈ ਉਹ ਸੇਖੜੀਆਂ ਬਿਆਨ ਜਿਹਨਾਂ ਦੇ ਸੰਦੋ ਮਾਪਰੀ, ਮੇਰੀ ਅੱਖਾਂ ਨਾਲ ਦੇਖ ਸਾਰੇ ਪਰਿਪੂਰਨ ਹੈ, ਮੈਨੂੰ ਸਾਰੇ ਦੀਦਾ ਹੈ। ਫਿਰ ਅਸੀਂ ਗੁੱਸੇ ਵਿੱਚ ਆ ਕੇ ਤਾੜਿਆ ਫੜਿਆ, ਕਹਿੰਦੇ ਤੂੰ ਰਾਮ ਕਹਿਣ ਕੇ ਛੋੜਵਾਂ ਤੁਝੇ ਤੁਰ ਛਿੜਾਵਾਂ ਕਿਹਾ ਮਾਂ, ਸ਼ਕਤੀ ਨਾ ਕਹਿੰਦੇ ਤੂੰ ਮੇਰੇ ਸਵਾਲ ਨੂੰ ਜਾਣ, ਪਰਮੇਸ਼ਰ ਭਜਨ ਕਰਨਾ ਛੱਡ ਦੇ ਮੇਰੇ ਖਿਆਲ ਦੇ ਮੁਤਾਬਕ, ਚੱਲ ਜੇਕਰ ਤੈਨੂੰ ਸੁਖੀ ਦੱਸਣਾ ਹੈ, ਇਉਂ ਕਹਿੰਦਾ
ਕੀਤੀ ਹੈ ਰਾਜਪਾਲ ਦੀ ਇੱਛਾ ਰੱਖ ਕੇ ਰਾਜੇ ਨੂੰ, ਲੇਕਿਨ ਇਹ ਸਦੀਵੀ ਬਾਦਸ਼ਾਹੀ ਵਾਹਿਗੁਰੂ ਦੀ ਹੈ, ਉਹ ਸਭ ਸੰਸਾਰ ਨਾਸ਼ਵੰਤ ਹੈ, ਵਿਨਾਸ਼ੀ ਵਾਹਿਗੁਰੂ ਉਹਦਾ ਹੀ ਰਾਜ ਵਿਨਾਸ਼ੀ ਹੈ। ਇਸ ਕਰਕੇ ਜਿਹੜੀ ਜ਼ਿੰਦਗੀ ਦਾ ਮੁੱਦਾ ਹੈ ਪਰਮੇਸ਼ੁਰ ਦਾ ਭਜਨ ਕਰਨਾ, ਇਹ ਮੈਂ ਹਰ ਕੇ ਛੱਡਣ ਨੂੰ ਤਿਆਰ ਨਹੀਂ, ਬਾਕੀ ਹੋਰ ਸਾਰੀ ਸੇਵਾ ਤੁਹਾਡੀ ਕਰਨ ਨੂੰ ਤਿਆਰ ਹਾਂ। ਕਿਉਂ ਪਹਿਲਾ ਜਵਾਬ ਦਿੰਦਾ
ਨਹੀਂ
ਚੋਟੋ ਰੇ ਬਾਬਾ ਰਾਮ ਨਾਮ ਨੂੰ, ਨਹੀਂ ਚੋਟੋ ਰੇ ਬਾਬਾ ਰਾਮ ਨਾਮ ਨੂੰ। ਮੇਰਾ ਜੀਵਨ ਹੈ ਸਾਰੀ ਦੁਨੀਆ ਦੇ ਮਾਮੂਲੀ ਜੇ ਸੁਭਾਅ ਪੈ ਜਾਣ ਉਹ ਨਹੀਂ ਛੱਡੂੰਗੀ। ਪਰਮੇਸ਼ਵਰ ਦਾ ਨਾਮ ਭਲਾ ਜ਼ਮਾਨ ਬੰਦ ਕਰ ਲਓ ਨਾ ਲਓ, ਜਿਹਦੇ ਅੰਦਰ ਨਾਮ ਰਚਿਆ ਹੋਇਆ ਉਹ ਕਿਵੇਂ ਛੱਡੂਗੀ, ਜਿਹਦੇ ਦਮ ਦਮ ਨਾਲ ਭਜਨ ਹੋ ਰਿਹਾ ਉਹ ਕਿਵੇਂ ਛੱਡ ਸਕਦਾ, ਜਿਹਦੇ ਰੋਮ ਰੋਮ ਵਿੱਚੋਂ ਨਾਮ ਦੀ ਧੁਨੀ ਹੋ ਰਹੀ ਉਹ ਕਿਵੇਂ ਛੱਡ ਸਕਦਾ। ਸੋ ਛੱਡ ਨਹੀਂ ਸਕਦਾ, ਅੰਦਰ ਵਸਿਆ ਹੋਇਆ ਹੈ ਰਾਮ, ਉਹ ਕਿਵੇਂ ਛੱਡ ਦੂਗਾ ਜੇ ਬਾਹਰੋਂ ਚੁੱਪ ਕਰ ਅੰਦਰ ਉਹਦੇ ਧੁਨੀ ਹੋ ਰਹੀ। ਸਾਰੇ ਜਿਤਨੇ 3.5 ਕਰੋੜ ਹੈ ਰੋਮ ਉਹ ਜ਼ਬਾਨਾਂ ਬਣ ਜਾਂਦੀਆਂ, ਅੰਧੀ ਅੰਦਰ ਸੁਣ ਕੇ ਮਸਤ ਰਹਿੰਦਾ ਹੈ। ਸਾਸਿੰਗ ਨਾਮ ਦਾ ਜਿਹਨੂੰ ਅਮਲ ਪੈ ਗਿਆ ਜੇ ਉਹ ਛੱਡਦਾ ਉਹਨੂੰ ਬਹੁਤ ਦੁੱਖ ਹੁੰਦਾ। ਸੰਤਾਂ ਦਾ ਜੀਵਨ ਹੀ ਨਾਮ ਹੈ, ਇਹ ਪਰਮ ਦ੍ਰਿਸ਼ਟੀ ਹੈ, ਇਹ ਅਵਸਥਾ ਪਰਮ ਸੁਖਦਾਈ ਜਿੱਥੇ ਸਾਰੇ ਰਾਗ ਵੈਸ਼ ਮੁੱਕ ਜਾਂਦੇ, ਸਾਰੀਆਂ ਭਾਸ਼ਾ ਖਤਮ ਹੋ ਜਾਂਦੀ, ਅਨੰਦ ਦਾ ਸਮੁੰਦਰ ਉਹਦੇ ਵਿੱਚ ਸਦਾ ਤਾਰੀਆਂ ਲਾਉਂਦਾ ਰਹਿੰਦਾ ਹੈ। ਦੁਨੀਆਂ ਦੇ 3 ਸੁੱਖ ਦੱਸੇ ਹਨ, ਵਿਸ਼ੇ ਆਨੰਦ ਸੰਸਾਰ ਹੈ, ਭਜਨ ਅਨੰਦ ਹਰੀਦਾਸ ਪਰਮ ਆਨੰਦ ਜੀਵਨ ਮੁਕਤ ਪਈ ਵਾਸ਼ਨਾ ਨਾਲ। ਦੁਨੀਆਂ ਦੇ ਸੁੱਖ ਸੁੱਖ ਹੁੰਦੇ ਹਨ, ਇਹਨਾਂ ਦੇ ਵਿਸ਼ੇ ਮਨ ਦੀ ਬਿਰਤੀ ਥੋੜ੍ਹੀ ਟਿੱਕੀ ਜਾਂਦੀ ਹੈ, ਉਹਦੇ ਵਿੱਚ ਆਤਮ ਲਕਸ਼ ਪੈਂਦਾ, ਉਹਨੂੰ ਵਿਸ਼ੇ ਆਨੰਦ ਮੰਨਦੇ ਹਨ। ਉਹਨਾਂ ਵਿੱਚ ਸੁੱਖ ਨਹੀਂ, ਦਰਅਸਲ ਇਹ ਸੁੱਖ ਆਤਮਾ ਦਾ ਹੈ, ਸੁੱਖ ਸੁਖ ਤਾਂ ਕੇਵਲ ਉਹੀ ਹੋਰ ਦੁੱਖ ਸੁਖ ਹੈ। ਸੋ ਵਰਤੀ ਕਰਕੇ ਇਸਨੂੰ ਪ੍ਰਤੀਤ ਹੁੰਦਾ ਹੈ, ਸੋ ਉਸਨੂੰ ਵਿਸ਼ੇ ਆਨੰਦ ਕਹਿੰਦੇ। ਇੱਕ ਬੂੰਦ ਹੈ ਸਮੁੰਦਰ ਵਿੱਚੋਂ, ਇੱਕ ਡੱਕਾ ਡਬੋ ਉਹਦੇ ਉੱਪਰ ਇੱਕ ਬੂੰਦ ਆਈ। ਤੇ ਭਜਨ ਆਨੰਦ ਹਰੀਦਾਸ, ਭਜਨ ਦਾ ਆਨੰਦ ਹਰੀ ਕੀਰਤਨ ਵਿੱਚ ਬਿਰਤੀ ਟਿਕ ਜਾਏ, ਬਾਣੀ ਵਿੱਚ ਬਿਰਤੀ ਟਿਕ ਜਾਏ, ਹਰੀ ਸਿਮਰਨ ਵਿੱਚ ਬਿਰਤੀ ਟਿਕ ਜਾਏ, ਇਸਨੂੰ ਭਜਨ ਆਨੰਦ ਕਿਹਾ ਜਾਂਦਾ। ਇਹ ਭਗਤਾਂ ਲੋਕਾਂ ਨੂੰ ਭਜਨ ਕਰਨ ਵਾਲਿਆਂ ਨੂੰ, ਇਹ ਆਨੰਦ ਦਾ ਦਰਿਆ ਹੈ, ਉਹ ਸਿਰਫ ਇੱਕ ਬੂੰਦ ਹੈ, ਇਹ ਆਨੰਦ ਦਾ ਦਰਿਆ। ਇੱਕ ਬੂੰਦ ਦਾ ਦਰਿਆ ਦਾ ਕਿਤਨਾ ਫਰਕ ਹੈ। ਫਿਰ ਭਜਨ ਕਰਦੇ ਕਰਦੇ ਹੀ ਵਾਸ਼ਨਾ ਨਾਸ ਹੋ ਜਾਂਦੀ, ਤੱਤ ਗਿਆਨ ਵਾਸ਼ਨਾ ਖੈ ਮਨ ਮਾਸ, ਐਸਾ ਅਭਿਆਸ ਕਰਦੇ ਕਰਦੇ ਜਦੋਂ ਵਾਸ਼ਨਾ ਖੈ ਹੋ ਗਈ, ਮਨ ਦਾ ਮਨਤ ਭਾਵੀ ਨਸ਼ਟ ਹੋ ਜਾਂਦਾ ਹੈ, ਉਹ ਤਾਂ ਫਿਰ ਆਨੰਦ ਦਾ ਸਮੁੰਦਰ ਹੋ ਜਾਂਦਾ। ਸੋ ਜਿਸ ਨੂੰ ਆਨੰਦ ਦਾ ਦਰਿਆ ਜਾਂ ਸਮੁੰਦਰ ਪ੍ਰਾਪਤ ਹੋ ਜਾਵੇ, ਉਹ ਇੱਕ ਬੂੰਦ ਦੀ ਭਲਾ ਕੋਈ ਇੱਛਾ ਰੱਖਦਾ, ਤੁਸੀਂ ਆਪਣੇ ਆਪ ਹੀ ਸੋਚੋ, ਜੋ ਕਦੇ ਇੱਛਾ ਨਹੀਂ ਰੱਖਦਾ, ਤੋ ਜਿਸਦੀ ਨਾਮ ਲੈਣ ਲਿਵ ਲੱਗ ਗਈ ਉਹਨੂੰ ਕਿਤਨਾ ਆਨੰਦ ਸੁਖ ਹੈ, ਉਹ ਛਡਾਇਆ ਤੇ ਕਿਵੇਂ ਛੱਡੂਗਾ, ਛੱਡ ਹੀ ਨਹੀਂ ਹੁੰਦਾ ਹੈ। ਆਮ ਲੋਕਾਂ ਨੂੰ ਕੋਈ ਕੋਈ ਕਹੋ ਕਰੋ, ਉਹ ਕਰਦੇ ਨਹੀਂ, ਕਿਉਂ ਉਹਦੇ ਵਿੱਚ ਅੱਗੇ ਉਹਨਾਂ ਸੁੱਖ ਨਹੀਂ ਪ੍ਰਾਪਤ ਹੋਇਆ, ਕੁਛ ਸਾਧਨ ਦੁਆਰਾ ਕੁਛ ਮਿਹਨਤ ਦੁਆਰਾ ਸੁੱਖ ਦੀ ਪ੍ਰਾਪਤੀ ਹੁੰਦੀ, ਸਿੱਧੀ ਹੋਇਆ ਕਿਸੇ ਵਸਤੂ ਦੀ। ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਉਮਰ 12-13 ਸਾਲ ਦੀ, ਅਜੇ ਮਾਤਾ ਤ੍ਰਿਪਤਾ ਦੇਖ ਕੇ ਕਹਿੰਦੀ, ਬੇਟਾ ਮੈਂ ਕਈ ਦਿਨ ਹੀ ਤੈਨੂੰ ਵੇਖਦੀ ਹਾਂ, ਤੇਰੇ ਬੁੱਲ ਹਿੱਲਦੇ ਹਿੱਲਦੇ, ਹਮੇਸ਼ਾ ਤੇਰੇ ਬੁੱਲ ਹਿੱਲਦੇ ਨੇ, ਜਦ ਤੇਰੇ ਚਿਹਰੇ ਵੱਲ ਤੱਕਦੀ ਹੈ ਤੇਰੇ ਬੁੱਲ ਹਿੱਲਦੇ ਹਨ, ਜੇ ਕੋਈ ਬਿਮਾਰੀ ਹੈ ਇਲਾਜ ਕਰਾ ਲੈਣਾ ਚਾਹੀਦਾ। ਨਾਮ ਵਿਸਾਰ ਦਾ ਮੈਨੂੰ ਇੰਨਾ ਦੁੱਖ ਹੁੰਦਾ, ਮੈਂ ਕਹਿ ਨਹੀਂ ਸਕਦਾ। ਉਸ ਮੌਕੇ ਗੁਰੂ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਮਜ਼ਬੂਰੀ ਹਰ ਵਕਤ ਕਹਿਣਾ ਪੈਂਦਾ, ਮੈਨੂੰ ਇੰਨਾ ਔਲ ਪੈ ਚੁੱਕਿਆ ਹੈ। ਆਸਾ ਰਾਗ ਵਿੱਚ ਇਉਂ ਸ਼ਬਦ ਉਚਾਰਨ ਕਰਕੇ ਦੱਸਦੇ ਹਨ।
ਆਖਾਂ ਜੀ ਮਾ ਮਿਸਰੇ ਮਰ ਜਾਵਾ, ਆਖਾਂ ਜੀ ਮਾ ਮਿਸਰੇ ਮਰ ਜਾਵਾ।
ਬਿਮਾਰੀ ਤਾਂ ਕੋਈ ਨਹੀਂ। ਫਿਰ ਬੁੱਲ ਕੇ ਹਿਲਦੇ ਰਹਿੰਦੇ, ਜਦ ਵੀ ਮੈਂ ਤਕਦੀ ਤੇਰੇ ਚਿਹਰੇ ਵੱਲ ਤੇਰੇ ਬੁੱਲ ਹਿਲਦੇ ਤੇ ਹਿਲਦੇ। ਕਹਿਣ ਲੱਗੇ ਮਾਤਾ ਜੀ, ਮੈਂ ਬੁੱਲਾਂ ਦੇ ਨਾਲ, ਜ਼ਬਾਨ ਦੇ ਨਾਲ ਔਰ ਮਨ ਦੇ ਨਾਲ ਵਾਹਿਗੁਰੂ ਦਾ ਭਜਨ ਕਰਦਾ ਰਹਿੰਦਾ। ਮਾਤਾ ਕਹਿੰਦੀ, ਹਰ ਵਕਤ ਜਦ ਵੀ ਤੇਰੇ ਚਿਹਰੇ ਵੱਲ ਤੱਕਦੀ ਉਦੋਂ ਤੇਰੇ ਬੁੱਲ ਹਿਲਦੇ, ਹਮੇਸ਼ਾ ਤੇਰੇ ਬੁੱਲ ਹਿਲਦੇ। ਕਹਿਣਗੇ, ਹਾਂ ਮਾਤਾ, ਮੈਂ ਹਰ ਵਕਤ ਹੀ ਪਰਮੇਸ਼ਵਰ ਦਾ ਨਾਮ ਜਪਦਾ ਰਹਿੰਦਾ। ਸੋ ਕਹਿਣ ਲੱਗੀ, ਹਰ ਵਕਤ ਪਰਮੇਸ਼ਵਰ ਦਾ ਨਾਮ ਜਪਣ ਦੀ ਕੀ ਲੋੜ ਹੈ? ਥੋੜ੍ਹਾ ਸਵੇਰੇ, ਥੋੜ੍ਹਾ ਸ਼ਾਮ ਨੂੰ ਜਪ ਲੈਣਾ ਚਾਹੀਦਾ। ਗੁਰੂ ਜੀ ਕਹਿਣਗੇ, ਮਾਤਾ, ਮੈਨੂੰ ਇੰਨਾ ਅਮਲ ਹੋ ਚੁੱਕਿਆ ਹੈ, ਜੇ ਮੈਂ ਇੱਕ ਛਿਣ ਵੀ ਪਰਮੇਸ਼ਵਰ ਦਾ ਨਾਮ ਵਿਸਾਰਦਾ, ਮੈਨੂੰ ਇੰਨਾ ਦੁੱਖ ਹੁੰਦਾ, ਮੈਂ ਕਹਿ ਨਹੀਂ ਸਕਦਾ। ਉਸ ਮੌਕੇ ਗੁਰੂ ਜੀ ਕਹਿਣ ਲੱਗੇ, ਮਾਤਾ, ਮੈਨੂੰ ਮਜ਼ਬੂਰੀ ਹਰ ਵਕਤ ਕਹਿਣਾ ਪੈਂਦਾ, ਮੈਨੂੰ ਇੰਨਾ ਅਮਲ ਪੈ ਚੁੱਕਿਆ ਹੈ। ਅਸਾਂ ਰਾਗ ਵਿੱਚ ਇਹੋ ਸ਼ਬਦ ਉਚਾਰਨ ਕਰਕੇ ਦੱਸਦੇ ਹਨ। ਸ਼ਾਮ ਨੂੰ ਦੋ ਵੇਲੇ ਰੱਬ ਦਾ ਨਾਂ, ਘੰਟਾ ਘੰਟਾ ਦੋ ਦੋ ਘੰਟੇ ਲੈ ਲੈਣਾ ਚਾਹੀਦਾ ਹੈ। ਸਾਰਾ ਦਿਨ ਰੱਬ ਦਾ ਨਾਂ ਲੈਣ ਦਾ ਕੀ ਫਾਇਦਾ? ਇਹ ਵਚਨ ਸੁਣ ਕੇ ਗੁਰੂ ਜੀ ਕਹਿੰਦੇ, ਮਾਤਾ ਜੀ, ਮੈਨੂੰ ਕਿਤਨਾ ਅਮਲ ਪੈ ਚੁੱਕਿਆ ਹੈ, ਜੇ ਮੈਂ ਪਰਮੇਸ਼ੁਰ ਦਾ ਨਾਮ ਕਹਿਣਾ, ਮੇਰਾ ਚਿੱਤ ਸ਼ਾਂਤ ਸੁਖੀ ਠੰਡਾ ਠਾਰ ਰਹਿੰਦਾ। ਜੇਕਰ ਮੈਨੂੰ ਪਰਮੇਸ਼ੁਰ ਦਾ ਨਾਮ ਵਿਸਰ ਜਾਂਦਾ ਹੈ ਤਾਂ ਮੇਰਾ ਮਨ ਜਲਨ ਬਣਨ ਲੱਗ ਪੈਂਦਾ, ਮਨ ਸੜ ਫਿਰਦਾ। ਸਾਧਨ ਸ਼ਕਤੀ ਕੀ ਹੈ? ਮਨ ਨੂੰ ਸ਼ਾਂਤ ਰੱਖਣ ਵਾਲੀ ਵਸਤੂ ਵਾਹਿਗੁਰੂ ਦਾ ਨਾਮ ਹੀ ਹੈ। ਚੰਦਨ ਚੰਦਨ ਸਰਦਰੁੱਤ ਦੂਰ ਲਮਿਠੀ ਕਾਮ ਸ਼ੀਤਲ ਥੀ ਵੇ ਨਾਨਕਾ ਜਪੰਦੜੋ। ਦੁਨੀਆਂ 'ਤੇ ਬਾਵਨ ਚੰਦਨ ਠੰਡਾ ਮੰਨਿਆ, ਚੰਦਰਮਾ ਠੰਡਾ ਮੰਨਿਆ ਹੈ, ਔਰ ਸਰਦਰੁੱਤ ਉਹ ਮਾਘ ਦੀ ਰੁੱਤ ਠੰਡੀ ਮੰਨੀ। ਇਹ ਚੀਜ਼ਾਂ ਜਿਹੜੀਆਂ ਹਨ ਖਲੜੀ ਨੂੰ, ਤੁਚਾ ਨੂੰ ਠੰਡ ਪਹੁੰਚਾਉਂਦੀਆਂ ਹਨ, ਮਨ ਨੂੰ ਠੰਡ ਕਰਨ, ਮਨ ਨੂੰ ਸ਼ਾਂਤ ਕਰਨ, ਮਨ ਨੂੰ ਠੰਡਾ ਕਰਨ, ਮਨ ਦੀ ਤਪਸ਼ ਦੂਰ ਕਰਨ ਨੂੰ ਇਹ ਸਮਰੱਥ ਨਹੀਂ ਹਨ। ਮਨ ਦੀ ਤਪਸ਼ ਦੂਰ ਕਰਨ ਵਾਲੀ ਚੀਜ਼ ਹੈ ਤਾਂ ਵਾਹਿਗੁਰੂ ਦਾ ਭਜਨ ਹੀ ਹੈ। ਜਦੋਂ ਭਜਨ ਦੇ ਵਿੱਚ ਬਿਰਤੀ ਇਕਾਗਰ ਹੁੰਦੀ ਹੈ, ਮਨ ਦੀਆਂ ਕਲਪਨਾਵਾਂ, ਮਨ ਦੀ ਸ਼ਾਂਤੀ, ਮਨ ਦਾ ਸੜਨਾ ਬਣਨਾ, ਮਨ ਦੇ ਸਾਰੇ ਦੁੱਖ ਦੂਰ ਹੋ ਕੇ ਠੰਡ ਸ਼ਾਂਤ ਵਰਤ ਜਾਂਦੀ। ਅਤੇ ਗੁਰੂ ਜੀ ਕਹਿੰਦੇ, ਮਾਤਾ ਜੀ, ਮੈਨੂੰ ਇਤਨਾ ਅਮਲ ਪੈ ਚੁੱਕਿਆ ਹੈ, ਜੇ ਮੈਂ ਕਹਿੰਦਾ ਤਾਂ ਮੇਰਾ ਮਨ ਸ਼ਾਂਤ ਸੁਖੀ, ਮਨ ਮੇਰਾ ਜੀਵਨ ਹੈ, ਜੇ ਮੈਂ ਭੁੱਲਦਾ ਹਾਂ ਤਾਂ ਇਤਨਾ ਦੁੱਖ ਹੁੰਦਾ, ਮੌਤ ਤੋਂ ਵੀ ਜ਼ਿਆਦਾ ਦੁੱਖ। ਮਾਤਾ ਇਹ ਗੱਲ ਸੁਣ ਕੇ ਕਹਿਣ ਲੱਗੀ, ਜੇ ਮਨ ਸੁਖੀ ਸ਼ਾਂਤ ਠੰਡਾ ਰਹਿੰਦਾ ਹੈ, ਦੁਨੀਆਂ ਦੇ ਲੋਕ ਮੰਨਦੇ ਨੇ, ਜ਼ਿੰਦਗੀ ਦਾ ਮੁੱਦਾ ਸੱਚੀ ਖੁਸ਼ੀ ਹੈ, ਮਨ ਦੀ ਸ਼ਾਂਤੀ ਹੈ, ਪੀਸ ਆਫ ਮਾਇੰਡ ਹੈ, ਮਨ ਦੀ ਠੰਡ ਹੈ। ਜੇਕਰ ਇੰਨੀ ਗੱਲ ਮਾਤਰ ਹੀ ਵਾਹਿਗੁਰੂ 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 ਕੀਤੀਆਂ ਹੀ ਮਨ ਠੰਡਾ ਹੋ ਜਾਵੇ ਤਾਂ ਮੈਨੂੰ ਵੀ ਦਸ ਮੈਂ ਵੀ ਕਰਿਆ ਕਰਾਂ। ਇਹ ਵਚਨ ਸੁਣ ਕੇ ਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ, ਮਾਤਾ ਜੀ ਜਿੰਨੀ ਦੇਰ ਤੱਕ ਪੁਰਾਣੇ ਨੇਤੀਆਂ ਨੂੰ, ਪੁਰਾਣੇ ਸੁਭਾਵਾਂ ਨੂੰ, ਪੁਰਾਣੀਆਂ ਬੁਰੀਆਂ ਆਦਤਾਂ ਨੂੰ, ਬੁਰੀ ਸੁਸਾਇਟੀ ਨੂੰ ਹੋਰ ਬੁਰੇ ਖਿਆਲਾਤ ਨੂੰ ਇਸਨੇ ਬਦਲ ਨਹੀਂ ਦਿੱਤਾ, ਅੱਠੇ ਪੈਰ ਆਖਣਾ ਔਖਾ ਹੈ, ਆਖਣਾ ਔਖਾ ਸੱਚ ਨਾਮ, ਫਰਮਾਉਂਦੇ ਹਨ ਮਾਤਾ ਜਿਨ੍ਹਾਂ ਨੇ ਪੁਰਾਣੇ ਨੇਚੇ, ਪੁਰਾਣੇ ਸੁਭਾਵ, ਪੁਰਾਣੀਆਂ ਆਦਤਾਂ, ਪੁਰਾਣੇ ਖਿਆਲਾਤ, ਪੁਰਾਣੀ ਗੁਰੂ ਸੁਸਾਇਟੀ ਨਹੀਂ ਬਦਲੀ, ਬਦਲ ਕੇ ਇਹ ਸੁਭਾਅ ਨਹੀਂ ਪਕਾਏ, ਉਨੀ ਦੇਰ ਤੱਕ ਅੱਠੇ ਪੈਰ ਆਖਣਾ ਬਹੁਤ ਔਖਾ ਹੈ। ਹੁਣ ਕਿਉਂ ਨਾ ਲਾਹੌਰ ਜੇਠਾੜ ਦੇ ਦਿਨ ਬੜੀਆਂ ਲੋਹਾਂ ਚੱਲਦੀਆਂ, ਲੋਹਾਂ ਚੱਲਣ ਕਰਕੇ ਸਾਰੀ ਪ੍ਰਿਥਵੀ ਉਹ ਤਪ ਰਹੀ ਹੈ ਜਿਵੇਂ ਈਰਖਾਲੂ ਪੁਸ਼ਤਾ ਚਿੱਤ ਤਪਿਆ ਕਰਦਾ। ਅਗਰ ਛੱਜੂ ਕਾਨਾ ਪੀਲੋ ਸ਼ਾਹ ਹੁਸੈਨ ਚਾਰ ਭਗਤ ਇੱਕੋ ਵੇਲੇ ਇੱਕੋ ਸਮੇਂ ਲਾਹੌਰ ਵਿੱਚ ਹੋਏ। ਛੱਜੂ ਦੇ ਚਵਾਰੇ ਦੀ ਬਾਪ ਮਿਸਲ ਮਸ਼ਹੂਰ ਹੈ, ਛੱਜੂ ਦੇ ਚਵਾਰੇ ਕਸੀ ਲੋਕ ਨਾਮ ਕਰ ਉੱਥੇ ਬੈਠ ਕੇ ਭਜਨ ਕਰਦਾ, ਉਹਦੀ ਬਿਰਤੀ ਠਿਕਦੀ, ਜੋ ਇਕਾਗਰਤਾ ਵੀ ਸੁੱਖ ਹੈ ਉਹ ਬਲ ਸਾਰੇ ਕਿਹਾ। ਕਿਉਂ ਕਰਕੇ ਅੱਜ ਅਗਰ ਛੱਜੂ ਸਵੇਰੇ ਹੀ ਆਪਣੇ ਘਰੋਂ ਨਿਕਲ ਗਏ, ਦਰਿਆ ਨਾਲ ਦੀ ਵਗਦਾ ਪਰਲੇ ਪਾਸੇ ਲਾਹੌਰ ਦੇ ਰਾਹ ਵਿੱਚ ਕਿਨਾਰੇ ਦਰਖਤ ਸਨ, ਗਰਮੀ ਪੈਂਦੀ ਹੋਵੇ ਪਾਣੀ ਬੜਾ ਚੰਗਾ ਲੱਗਦਾ, ਜੇ ਠੰਡ ਦੀਆਂ ਵਿੱਚ ਠੰਡਾ ਪਾਣੀ ਬਹੁਤਾ ਚੰਗਾ ਲੱਗਦਾ। ਇਸ਼ਨਾਨ ਵਗੈਰਾ ਕਰਾ ਕੇ ਉੱਥੇ ਆਸਣ ਵਿਛਾ ਕੇ ਕਿਨਾਰੇ 'ਤੇ ਦਰਿਆ ਦੇ ਭਜਨ ਦੇ ਵਿੱਚ ਬਿਰਤੀ ਲਗਾਈ, ਉਹ ਆਨੰਦਾ ਸਮੁੰਦਰ ਪ੍ਰਾਪਤ ਕੀਤਾ। ਦੁਪਹਿਰ ਹੋ ਗਈ, ਛਤਰੀ ਲੱਗੀ ਹੈ, ਸਾਫ਼ ਚਿੱਟੇ ਬਸਤਰ ਪਹਿਨੇ ਹੋਏ ਹਨ, ਆ ਰਹੇ ਨੇ। ਰਸਤੇ ਦੇ ਵਿੱਚ ਕਿਸੇ ਸ਼ਾਹੂਕਾਰ ਦੀ ਬੜੀ ਭਾਰੀ ਬਿਲਡਿੰਗ ਤਿਆਰ ਹੋ ਰਹੀ ਸੀ, ਕਈ ਮੰਜ਼ਲਾਂ ਬਣ ਚੁੱਕੀਆਂ ਸੀ, ਹੋਰ ਕਈ ਬਣੀਆਂ ਸਨ, ਪੈੜਾਂ ਬੰਨੀਆਂ ਉੱਚੀਆਂ ਉੱਚੀਆਂ, ਅੱਧੇ ਅਸਮਾਨ ਰਾਜ ਲੋਕ ਬੈਠੇ ਸੀ, ਚਿਣਾਈ ਕਰਦੇ ਨੇ, ਉੱਪਰੋਂ ਸੂਰਜ ਨੇੜੇ ਹੈ, ਲੋਹ ਵਗਦੀ ਹੈ। ਸੋ ਇਉਂ ਅਗ ਛੱਜੂ ਛਤਰੀ ਲੱਗੀ ਹੈ ਔਰ ਸਾਫ਼ ਸ਼ੁੱਧ ਬਸਤਰ ਆ ਰਿਹਾ, ਉਹਨਾਂ ਵੱਲ ਦੇਖ ਕੇ ਉਹਨਾਂ ਵਿੱਚੋਂ ਇੱਕ ਰਾਜ ਮਖੌਲੀ ਸਭਾ ਦਾ ਬੰਦਾ ਸੀ, ਉਹਨੇ ਆਵਾਜ਼ਾਂ ਕਸ਼ੇ, ਬਈ ਭਗਤੀ ਕਰਨੀ ਚਾਹੀਦੀ ਹੈ, ਨਾ ਚਿੱਟੇ ਕੱਪੜੇ ਪਾਇਆ ਕਰਾਂਗੇ, ਛਤਰੀਆਂ ਲਾ ਕੇ ਤੁਰਿਆ ਕਰਾਂਗੇ, ਨਾਲੇ ਲੋਕ ਮੱਥੇ ਟੇਕਿਆ ਕਰਾਂਗੇ। ਇਹ ਉਹਨੇ ਇੱਕ ਕਿਸਮ ਦਾ ਆਵਾਜ਼ ਰੱਖ ਸੀ, ਇਹ ਆਵਾਜ਼ ਛੱਜੂ ਦੇ ਕੰਨ ਵਿੱਚ ਪੈ ਗਈ। ਉਹਨਾਂ ਸਮਝਿਆ ਇਹ ਭਜਨ ਨੂੰ ਖਾਲਾ ਜੀ ਦਾ ਕਰੀ ਜਾਣ, ਜਿੰਨੀ ਦੇਰ ਤੱਕ ਸੁਭਾਵਾਂ 'ਤੇ ਪੂਰਾ ਕੰਟਰੋਲ ਨਹੀਂ ਪੈ ਗਿਆ ਹੁੰਦਾ, ਫਿਰ ਭਜਨ ਕੀ ਨਹੀਂ ਤਾਕਤ ਕਰੇ, ਹੌਲੀ ਹੌਲੀ ਬਣਦੀ ਹੈ ਗੱਲ, ਫਿਰ ਇਹਨੂੰ ਥੋੜ੍ਹੀ ਜਿਹੀ ਜਾਣੂ ਕਰਾ ਦੇਣਾ ਚਾਹੀਦਾ। ਫਿਰ ਲੰਘ ਗਏ ਭਗਤ ਜੀ, ਦੂਜੇ ਦਿਨ ਆ ਕੇ ਕਹਿਣ ਲੱਗੇ, ਬਈ ਰਾਜ ਲੋਕ ਤੋਂ ਸਾਡੇ ਥੋੜ੍ਹਾ ਜਿਹਾ ਕੰਮ ਹੈ, ਸੇਠ ਨੂੰ ਪੁੱਛ ਲਓ ਜੇ ਬਹੁਤ ਜ਼ਿਆਦਾ ਕੰਮ ਹੈ, ਕਿਉਂਕਿ ਤਾਂ ਬਹੁਤ ਵੱਡੀ ਬਿਲਡਿੰਗ ਪ੍ਰਤੀਤ ਹੁੰਦੀ ਹੈ, ਜੇ ਵਿੱਚ ਦੀ ਕੁਦਰਤ ਨਾਲ ਕੰਮ ਕਰ ਜਾਓ ਬੜੀ ਚੰਗੀ ਗੱਲ ਹੈ। ਉਹਨਾਂ ਦਾ ਜਿਹੜਾ ਮੁਖੀ ਸੀ ਕਹਿਣ ਲੱਗੇ, ਭਗਤ ਜੀ ਅਸੀਂ ਪੁੱਛ ਲਾਂਗੇ ਸੇਠ ਨੂੰ, ਸ਼ਾਮ ਨੂੰ ਆਉਣਗੇ, ਫਿਰ ਆਗਿਆ ਲੈ ਕੇ ਆਵਾਂਗੇ, ਅਗਰ ਸਾਨੂੰ ਆਗਿਆ ਮਿਲ ਗਈ ਤਾਂ ਸਵੇਰੇ ਤੁਹਾਡੇ ਘਰ ਆ ਜਾਵਾਂਗੇ ਚੜ੍ਹਦੇ ਨਾਲ, ਨਾ ਮਿਲੀ ਤਾਂ ਫਿਰ ਵੀ ਸੁਨੇਹਾ ਦੇ ਦਿਆਂਗੇ। ਅੱਛਾ ਐ ਭਗਤ ਜੀ ਚਲੇ ਗਏ, ਦਿਨੇ ਸੇਠ ਆਇਆ, ਉਹਦੇ ਨਾਲ ਗੱਲਬਾਤ ਕੀਤੀ, ਕਹਿੰਦੇ ਭਗਤ ਛੱਜੂ ਜੀ ਆਏ ਸਨ, ਕਹਿੰਦੇ ਥੋੜ੍ਹਾ ਜਿਹਾ ਕੰਮ ਹੈ, ਇਸ ਕਰਕੇ ਦੱਸੋ ਸੇਠ ਜੀ, ਆਪਣਾ ਤਾਂ ਬਹੁਤ ਵੱਡਾ ਕੰਮ ਹੈ, ਪਤਾ ਨਹੀਂ ਕਿੰਨੇ ਸਾਲ ਲੱਗ ਜਾਣੇ ਨੇ, ਜੇ ਹੁਕਮ ਹੋਵੇ ਉੱਥੇ ਇੱਕ ਅੱਧਾ ਦਿਨ ਲਾਇਆ ਜੀ, ਉਹਨੇ ਪੈਸਾ ਲਾਇਆ, ਉਹ ਆਪਣਾ ਬਹੁਤ ਵੱਡਾ ਕੰਮ। ਫਿਰ ਅੱਜ ਸਵੇਰ ਸਾਰ ਹੀ ਜਿਤਨੇ ਉਹ ਰਾਜ ਸਨ ਪਰ ਸਿੱਜੂ ਦੇ ਘਰ ਪਹੁੰਚ ਜਾਂਦੇ ਹਾਂ। ਆ ਕੇ ਕਹਿਣਾ ਭਗਤ ਜੀ ਅਸੀਂ ਆ ਗਏ ਹਾਂ, ਸੇਖ ਜੀ ਵੱਲੋਂ ਆਗਿਆ ਮਿਲ ਗਈ ਸੀ, ਦੱਸੋ ਕੀ ਕੰਮ ਹੈ। ਪੁੱਛਣ ਲੱਗੇ ਕਿ ਬਈ ਇਸ਼ਨਾਨ ਵਗੈਰਾ ਕਰਾਇਆ ਕਿ ਨਾ। ਵੀਰੇ ਹਾਂਜੀ ਇਸ਼ਨਾਨ ਤਾਂ ਕਰ ਲਈ, ਤਾਂ ਕਈ ਇਹੋ ਜਿਹੇ ਲੋਕ ਨੇ ਗਰਮੀ ਸਰਦੀ ਸਾਰਾ ਸਾਰਾ ਸੀਜ਼ਨ ਲੰਘ ਜਾਂਦਾ, ਨਹਾਉਂਦੇ ਨਹੀਂ ਇਹੋ ਜਿਹੇ ਮਹੀਨੇ। ਸੋ ਕਰਕੇ ਖੈਰ ਕਹਿਣਗੇ ਗਰਮੀ ਦਾ ਮਹੀਨਾ, ਜੇਠ ਹੜ੍ਹ ਦੀਆਂ ਲੋਹਾਂ ਪੈਂਦੀਆਂ, ਗਰਮੀ ਪੈਂਦੀ, ਅੱਜ ਕੱਲ੍ਹ ਤਾਂ ਤਕਰੀਬਨ ਸਾਰੇ ਲਾ ਲੈਂਦੇ ਹੁੰਦੇ ਨੇ। ਅੱਛਾ ਫਿਰ ਚਲੋ ਪੰਜ ਇਸ਼ਨਾਨ ਨਾ ਕਰ ਲਓ, ਕਿਉਂਕਿ ਚੱਲ ਕੇ ਆ ਪੈਰਾਂ ਨੂੰ ਗਰਦਾ ਗੁਰਦਾ ਲੱਗਣ, ਤੁਹਾਨੂੰ ਕੰਮ ਦੱਸੀ। ਕਹਿਣਗੇ ਇਹੋ ਜਿਹਾ ਕਿਹੜਾ ਕੰਮ, ਪੈਰ ਧੋ ਕੇ ਕਰਨਾ, ਹੱਥ ਦੋ ਹੱਥ ਦੋ ਪੈਰ ਇੱਕ ਨੂੰ ਪੰਜ ਇਸ਼ਨਾਨ ਕਰਾਤਾ। ਉੱਪਰ ਚੁਬਾਰੇ ਵਿੱਚ ਉਸਨੇ ਇੱਕ ਇੱਕ ਆਸਣ ਬਿਛਾਤਾ, ਇੱਕ ਇੱਕ ਮਾਲਾ ਸਿਮਰਨੀ, ਦੋ ਦੋ ਪ੍ਰੈਸ਼ਰ ਪ੍ਰਦੀ ਅਰਥ ਦਿੱਤੀ, ਉੱਪਰ ਲੈ ਕੇ ਆਓ। ਕਹਿਣਗੇ ਸੱਜ ਹੋਏ ਨਾ, ਕੱਲਾ ਕੱਲਾ ਆਲੋ ਸਿਮਰਨੀ ਹਰ ਮਣ ਕੇ ਨਾਲ ਗੋਬਿੰਦ ਪਰਮੇਸ਼ਵਰ ਦਾ ਨਾਮ ਕਰੀ, ਚਲੋ ਕੋਈ ਨਾ। ਦੁਪਹਿਰ ਤੱਕ ਜਿਹੜੀ ਤੁਹਾਨੂੰ ਉੱਥੋਂ ਉਜਰਤ ਮਿਲਦੀ ਹੈ ਜਾਂ ਦਿਹਾੜੀ ਮਿਲਦੀ ਹੈ ਉਦੋਂ ਜ਼ਿਆਦਾ ਦਿਨ, ਦੁਪਹਿਰ ਪ੍ਰਸ਼ਾਦ ਪਾਣੀ ਛੱਡ ਲਿਓ, ਸ਼ਾਮ ਕਰ ਲਿਓ ਵੱਡੇ ਦਿਨ ਜੇਠ ਹੜ੍ਹ, ਅਤੇ ਸ਼ਾਮ ਆ ਜਾਓ, ਸੋ ਉਹਨਾਂ ਤੋਂ ਜ਼ਿਆਦਾ ਉਜਰਤ ਦੇਵਾਂਗੇ ਇਹ ਕੰਮ। ਇਹਨਾਂ ਕਹਿ ਕੇ ਆਪ ਤਾਂ ਪੌੜੀ ਥਾਂ ਹੀੜਾਂ ਉੱਤੇ ਆਏ, ਉਹ ਇੱਕ ਦੂਜੇ ਵੱਲ ਤੱਕਦੇ ਹਨ। ਕੀ ਕੰਮ ਦੱਸਿਆ ਸਾਨੂੰ, ਸਾਡਾ ਕੰਮ ਇੱਕ ਭੁੰਨਣ ਦਾ, ਚਿਣਾਈ ਕਰਨ ਦਾ, ਇਹ ਕੀ ਕੰਮ ਹੈ? ਅਜੇ ਸ਼ੁਰੂ ਨਹੀਂ ਕੀਤਾ, ਗੱਲਾਂ ਹੀ ਕਰ ਰਹੇ ਨੇ। ਫਿਰ ਭਗਤ ਜੀ ਚੱਲੇ, ਕਿਉਂ ਬਈ ਕੰਮ ਨਹੀਂ ਸ਼ੁਰੂ ਕੀਤਾ? ਕਹਿੰਦੇ ਭਗਤ ਜੀ ਸਾਡਾ ਕੰਮ ਦੱਸੋ, ਇਹਦੇ ਕਿਹਦਾ ਕੰਮ ਨਹੀਂ, ਅਸੀਂ ਸਾਰੇ ਪਰਮਾਤਮਾ ਦੇ ਪੁੱਤਰ ਹਾਂ, ਇਸ ਨਾਤੇ 'ਤੇ ਹਰ ਇੱਕ ਦਾ ਫਰਜ਼ ਹੈ ਪਰਮਾਤਮਾ ਦਾ ਭਜਨ ਕਰਨਾ। ਅਸੀਂ ਬੂੰਦਾਂ ਪਰਮਾਤਮਾ ਸਮੁੰਦਰ, ਭਜਨ ਕਰਕੇ ਬੂੰਦ ਰੂਪੀ ਯਾਨੀ ਜੀਵ ਬ੍ਰਹਮ ਸਮੁੰਦਰ ਦੇ ਵਿੱਚ ਮਿਲ ਜਾਵੇ, ਇਸ ਕਰਕੇ ਸਾਰਿਆਂ ਦਾ ਫਰਜ਼ ਹੈ। ਨਹੀਂ ਭਗਤ ਜੀ ਸਾਡਾ ਕੰਮ ਚੁਣਾਈ ਚੁਣੀ ਦਾ ਤੁਸੀਂ ਕਿਹਾ ਸੀ ਨਾ, ਉਹ ਦੱਸੋ। ਕਹਿੰਦੇ ਭਾਈ ਦੇਖੋ, ਤੁਸੀਂ ਚਿੱਟੇ ਕੱਪੜੇ ਪਾ ਕੇ ਤੁਰਿਆ ਕਰੋਗੇ, ਛਾਂ 'ਚ ਬੈਠੋਗੇ, ਛਤਰੀਆਂ ਲਾ ਕੇ ਤੁਰੋਗੇ, ਲੋਕ ਤੁਹਾਨੂੰ ਮੱਥੇ ਟੇਕਣੇ, ਕਿੰਨੇ ਫਾਇਦੇ ਹੋਣਗੇ, ਤੁਸੀਂ ਕਿਉਂ ਨਹੀਂ ਕਰਦੇ? ਕਹਿੰਦੇ ਭਗਤ ਜੀ ਇਹ ਕੰਮ ਹੀ ਸਾਨੂੰ, ਸਾਡਾ ਕੰਮ ਸਾਨੂੰ ਦੱਸੋ। ਯਾਨੀ ਥੋੜ੍ਹਾ ਤੁਰ ਵੀ ਨਾ ਬੈਠ ਸਕੇ, ਤਾਂ ਦੇ ਕਿਹਾ ਹਰ ਸਾਰਾ ਦਿਵਸ ਮਜ਼ੂਰੀ ਕਰੇ, ਹਰ ਸਿਮਰਨ ਕੀ ਵੇਲਾ ਬੱਜੇ ਸਿਰ ਪੜੇ, ਸਾਰਾ ਦਿਨ ਮਜ਼ੂਰੀ ਤਾਂ ਕਰ ਸਕਦੇ, ਲੇਕਿਨ ਜਦੋਂ ਸਿਮਰਨ ਕਰਨਾ, ਭਜਨ ਕਰਨਾ ਹੋਵੇ, ਸਿਰ 'ਤੇ ਕੋਈ ਕਹਿ ਮਨ ਦਾ ਪੱਥਰ ਪੈ ਜਾਂਦਾ, ਇਹ ਤਾਂ ਨੀਂਗਲਾ ਦੱਬੂ ਜਾਂ ਉੱਠ ਨਹੀਂ ਸਕਦੇ, ਘਬਰਾ ਕੇ ਉੱਠ ਕਰੂਗੇ। ਇਉਂ ਕਰਕੇ ਉੱਧਰ ਮਾਤਾ ਜੀ ਕਹਿੰਦੇ ਹਨ ਗੁਰੂ ਨਾਨਕ ਦੇਵ ਨੂੰ, ਗੁਰੂ ਨਾਨਕ ਜੀ ਕਹਿੰਦੇ ਨੇ ਮਾਤਾ ਜੀ ਨੂੰ, ਮਾਤਾ ਜੀ ਆਖਣ ਔਖਾ ਸਾਚਾ ਨੂੰ, ਹੌਲੀ ਹੌਲੀ ਇਹ ਸੁਭਾਅ ਬਣਦੇ ਹਨ। ਕਿਉਂਕਿ ਪਹਿਲੇ ਪੂਰੀ ਸੁਸਾਇਟੀ 'ਚ ਪੂਰੇ ਨੇਚੇ ਬੈਠਣ, ਉਹ ਰੱਬ ਕੋਈ ਨਹੀਂ ਹੈ, ਕਹਿੰਦੇ ਨਾ ਸੁਸਾਇਟੀ ਰੱਬ ਕੋਈ ਨਹੀਂ ਹੈ, ਕੋਈ ਨਹੀਂ ਹਿਸਾਬ ਕਿਤਾਬ, ਐਂ ਨਹੀਂ ਕਹੀ ਜਾਂਦੇ ਕਹਿਣ ਵਾਲੇ, ਕੋਈ ਨਹੀਂ, ਜੋ ਮਰਜ਼ੀ ਕਰੋ, ਖਾਓ ਪੀਓ, ਆਨੰਦ ਖਾਓ, ਐਂ ਸੁਸਾਇਟੀ ਬੁਰਾ ਲਿਟਰੇਚਰ ਨਾਵਲ ਸ਼ਬਦ ਹੋਰ ਇੰਨੀ ਗੱਲਾਂ 'ਚ ਬੁੱਧ ਮਲਨ ਹੋ ਜਾਂਦੀ ਹੈ। ਮਲਨ ਬੁੱਧ ਭਲਾ ਕਿਵੇਂ ਇਕਾਗਰ ਹੋ ਸਕੇ, ਜਿਵੇਂ ਛਿੰਨ ਮਾਤਰ ਬੈਠ ਕੇ ਹਰੀ ਜਸ ਦੇ ਵਿੱਚ ਲੀਨ ਹੋ ਜਾਏ, ਜਿੰਨੀ ਦੇਰ ਤੱਕ ਮਨ ਸ਼ੁੱਧ ਨਹੀਂ ਹੁੰਦਾ ਉਨੀ ਦੇਰ ਤੱਕ ਆਖਣ ਔਖਾ ਸਾਚਾ। ਤਾਂ ਜਿਨ੍ਹਾਂ ਦੀ ਜੁੱਤ ਲੱਗੀ, ਜਿਹਨੇ ਸੁਭਾਅ ਬਣਾ ਲਏ ਸਾਸ, ਉਹਨਾਂ ਦਾ ਜੀਵਨ ਭਜਨ ਹੋ ਜਾਂਦਾ, ਭਜਨ ਤੋਂ ਬਿਨਾਂ ਉਹ ਬਚ ਹੀ ਨਹੀਂ ਸਕਦੇ। ਹਾਂ ਉਹਨਾਂ ਦੀ ਬਾਬਤ ਤਾਂ ਇਉਂ ਦੱਸਿਆ ਹੈ,
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ, ਜਿੰਦ ਬਚਦੀ ਨਹੀਂ ਗੁਰ ਸ਼ਬਦ
ਪਾਣੀ ਕਿਉਂ ਜੀਵਨ ਪਾਲ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰਤਰ ਪਾਲ, ਨਾਦ ਕਰਨ ਕੇ ਬੇਦੇ ਆਸਨ ਉੱਠ ਪਾਲ, ਅਮਰ ਲੋ ਵੀ ਕੁਛ ਵਾਸ ਕਾ ਵੀ ਆਪ ਬਣਾ ਲੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼। ਇਹ ਪਿੱਛੇ ਦ੍ਰਿਸ਼ਟਾਂਤ ਦਿੱਤੇ ਹਨ, ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਹਰਨ ਜਿਹੜਾ ਹੈ ਨੇੜੇ ਦੇ ਸ਼ਬਦ 'ਤੇ ਮੁਸਤ ਹੈ, ਇਸੇ ਤਰ੍ਹਾਂ ਪੰਬਾ ਜਿਹੜਾ ਹੈ ਸੁਗੰਧੀ 'ਤੇ, ਇਹਨਾਂ ਦ੍ਰਿਸ਼ਟਾਂਤ ਦੇ ਕੇ ਦੱਸਿਆ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੇ। ਸੰਤਾਂ ਨੂੰ ਵਾਹਿਗੁਰੂ ਦੀ ਪ੍ਰੀਤੀ, ਵਾਹਿਗੁਰੂ ਦਾ ਪ੍ਰੇਮ, ਉਹ ਤੋਂ ਬਿਨਾਂ ਉਹਨਾਂ ਦੇ ਅੰਦਰ ਹੋਰ ਕੁਛ ਨਹੀਂ ਹੁੰਦਾ। ਉਹਦੇ ਨਾਮ ਦਾ ਸਿਮਰਨ, ਉਸਦਾ ਕੀਰਤਨ ਔਰ ਸਮਦਿਸ਼ਟੀ ਸਾਰਿਆਂ 'ਚ ਉਹਨੂੰ ਦੇਖ ਕੇ, ਜੋ ਵਸ ਅਸਲ ਦ੍ਰਿਸ਼ਟੀ ਹੈ, ਠੀਕ ਦ੍ਰਿਸ਼ਟੀ ਹੈ, ਉਹ ਇਹਦੇ ਵਿੱਚੋਂ ਪ੍ਰਸੰਨ ਸ਼ਾਂਤ ਚਿੱਤ ਰਹੇ ਨੇ, ਜਿਉਂਦੇ ਹੀ ਵੈਕੁੰਠ ਵਰਗਾ ਆਨੰਦ ਮਾਣਦੇ ਹਨ। ਜਦੋਂ ਔਧ ਪੂਰੀ ਹੁੰਦੀ ਹੈ ਸਰੀਰ ਪਿੱਛਲ ਨੂੰ ਛੱਡ ਕੇ ਸਦਾ ਵਾਸਤੇ ਵਾਹਿਗੁਰੂ ਵਿੱਚ ਰਹਿਣਾ ਹੁੰਦਾ ਹੈ। ਤਾਂ ਤੇ ਪ੍ਰਹਿਲਾਦ ਕਹਿੰਦਾ ਹੈ ਆਪਣੇ ਪਿਤਾ ਨੂੰ, ਪਿਤਾ ਜੀ ਮੈਂ ਕਿਵੇਂ ਛੱਡਦੇ, ਭਲਾ ਤੁਸੀਂ ਜ਼ਬਾਨ ਨਾਲ ਮੇਰੇ ਤੋਂ ਜ਼ਬਰਦਸਤੀ ਬੰਦ ਕਰਵਾਉਂਦੇ, ਜ਼ਬਾਨ ਮੈਂ ਬੰਦ ਕਰ ਦੂੰ, ਮੇਰੇ ਤਾਂ ਅੰਦਰ ਨਾਮ ਦੀ ਧੁਨੀ ਹੋ ਰਹੀ, ਰੋਮ ਰੋਮ ਵਿੱਚੋਂ ਨਾਮ ਦੀ ਧੁਨੀ ਹੋ ਰਹੀ ਹੈ, ਹਰ ਦਮ ਵਿੱਚੋਂ ਨਾਮ ਦੀ ਧੁਨੀ ਹੋ ਰਹੀ ਹੈ, ਉਹਨੂੰ ਤੂੰ ਕਿਵੇਂ ਰੋਕ ਦੇਗਾ, ਇਹ ਤਾਂ ਬੰਦੀ ਨਹੀਂ ਹੋ ਸਕਦੀ ਕਿਸੇ ਤਰੀਕੇ ਸਿਰ, ਇਹ ਉਸਦਾ
ਨਹੀਂ ਛੋਟੋ ਰੇ ਬਾਬਾ ਰਾਮ ਨਾਮ
ਪਰ ਵੀ ਮੈਂ ਪਰਮੇਸ਼ਰ ਦਾ ਭਜਨ ਛੱਡ ਨਹੀਂ ਸਕਿਆ। ਪ੍ਰਹਿਲਾਦ ਨੇ ਕਿਹਾ ਇੱਕ ਪ੍ਰਭੂ ਦਾ ਭਗਤ ਭਗਤੀ ਕਰਦਾ, ਭਗਤੀ ਕਰਦੇ ਕਰਦੇ ਉਸਦੀ ਬਿਰਤੀ ਵਾਹਿਗੁਰੂ ਦੇ ਵਿੱਚ ਕਿਤਨੀ ਜੁੜੀ ਹੈ, ਉਸ ਆਨੰਦ ਵਿੱਚ ਮਸਤ ਹੈ। ਉਹ ਕਹਿਣ ਵਾਲੀ ਗੱਲ ਨਹੀਂ ਕਹਿ ਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਭੂ, ਹਰੀ ਨਾਮ ਦੇ ਰਸ ਨੂੰ ਕੌਣ ਜਾਣੇ, ਸੋ ਜਾਣੇ ਜਿਹਨੇ ਚਾਕਿਆ, ਪਰ ਨਾਮ ਅੰਬੋਲਾ ਕੀਮਤ ਕਹੀ ਨੇ ਜਾਈਆ, ਕਹਿ ਕਹਿ ਮੁੱਖ ਬੋਲਾ। ਗੂੰਗੇ ਦੀ ਮਿਠਾਈ ਵਾਲੀ ਗੱਲ ਹੈ, ਉਹੀ ਜਾਣਦਾ ਹੈ।
ਹਰ ਨਾਮ ਬੋਲਾ ਜੀ ਜਿਨ੍ਹਾਂ ਨੇ ਚਾਕਿਆ,
ਲਾਲ ਰੰਗ ਕਿਸ ਕੋ ਲੱਗਾ ਜਿਸ ਕੇਵਲ ਭਾਗ, ਮਹਿਲਾ ਕਦੇ ਨਾ ਹੋਵੇ ਇੰਨਾ ਲਾਗੇ ਲਾਗ ਪਰ ਪਾਇਆ ਸੁਖਦਾਈ ਆ ਮਿਲਿਆ ਸੁਖ ਪੁਰਾਣੇ ਸਹਿ ਸਮਾਨਾ ਪੀਤਰੇ ਛੋੜਿਆ ਨਾ ਜਾਏ ਜਰਾ ਮਰਾਨਾ ਵਿਆਪੀ ਫਿਰ ਦੁੱਖ ਨਾ ਪਾਏ ਇਹ ਅੰਮ੍ਰਿਤਿਆ ਖਾਣਿਆ ਗੁਰ ਅਮਰ ਕਰਾਇਆ ਸੋ ਜਾਣੇ ਜਿਨ ਚਾਖਿਆ ਹਰ ਨਾਮ ਅਮੁੱਲ ਉਹੀ ਜਾਣੇ ਗੂੰਗੇ ਹਰ ਜਸ ਕਹਿਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ ਪਰਮੇਸ਼ਰ ਹਰ ਰਸ ਕਾ ਤੂੰ ਚਾਖੇ ਸ਼ਾਨ ਚਾਖਤ ਹੋਏ ਰਹੇ ਵਿਸਮਾਦ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਠ ਸਿੰਘ ਹਰੀ ਨਾਮ ਦਾ ਆਨੰਦ ਇਉਂ ਵਾਹਿਗੁਰੂ ਦੇ ਆਨੰਦ ਵਿੱਚ ਉਹ ਪ੍ਰਭੂ ਵਾਹਿਗੁਰੂ ਦਾ ਭਗਤ ਮਸਤ ਹੈ ਪਰਮੇਸ਼ਵਰ ਪ੍ਰਗਟ ਹੋ ਕੇ ਕਹਿਣ ਲੱਗਿਆ ਦੱਸ ਵਈ ਰਾਜ ਭਾਗ ਲੈ ਲੈ ਮੁਕਤ ਲੈ ਲੈ ਹੋਰ ਜਿਹੜੀ ਚੀਜ਼ ਚਾਹੀਦੀ ਸਵਰਗ ਲੈ ਲੈ ਦੱਸ ਉਹ ਭਗਤ ਕਹਿਣ ਮਹਾਰਾਜ ਜੇ ਮੇਰੇ 'ਤੇ ਮਿਹਰਬਾਨ ਹੋ ਮੇਰੇ 'ਤੇ ਖੁਸ਼ ਹੋ ਸਿਰਫ ਮੈਨੂੰ ਇੱਕੋ ਹੀ ਆਪਣੇ ਚਰਨਾ ਕੰਮ ਲਈ ਪ੍ਰੀਤ ਬਖਸ਼ ਮੇਰਾ ਮਨ ਉਹਦੇ ਵਿੱਚ ਹੀ ਮਸਤ ਰਹੇ ਨਾ ਮੈਂ ਰਾਜ ਦੀ ਇੱਛਾ ਰੱਖਦਾ ਅਨੇਕਾਂ ਦੁੱਖਾਂ ਦਾ ਕਰ ਹਾਂ ਮੁਕਤਾਂ ਵਪੜੀ ਵੀ ਗਿਆਨੀ ਤਿਆਗੇ ਕਈ ਬੈਕੁੰਠ ਲਵੇ ਨਹੀਂ ਲਾਗੇ ਪੰਜ ਕਿਸਨੇ ਮੰਨੀ ਹੈ ਸਲੋਕ ਸਮੀਪ ਸੁਜਿਤ ਸਵਰੂਪ ਕੇਵਲ ਕੇਵਲ ਮੁਖ ਜਿਹੜਾ ਪ੍ਰਭੂ ਦੇ ਵਿੱਚ ਲਿਵਲੀਨ ਹੈ ਚਾਰ ਕਿਸਨੇ ਮੁਕਤੀ ਤਾਂ ਇਉਂ ਹੈ ਨਾ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਖੁਸ਼ ਰਹਿੰਦੀ ਮੱਛੀ ਪਾਣੀ ਵਿੱਚ ਖੁਸ਼ ਰਹਿੰਦੀ ਉਹਨੂੰ ਰੇਦ ਮੁਕਤੀ ਮੰਨਿਆ ਲੇਕਿਨ ਇੱਕ ਪਾਣੀ ਪਾਣੀ ਵਿੱਚ ਮਿਲ ਜਾਣਾ ਗੂੰਦ ਪਾਣੀ ਦੀ ਸਮੁੰਦਰ ਵਿੱਚ ਮਿਲ ਜਾਣੀ ਉਹ ਤਾਂ ਭੇਦ ਹੀ ਖਤਮ ਹੋ ਗਿਆ ਜੂੰ ਜਲਮੇ ਜਲਾਇਕ ਸਨ ਜੂੰ ਜੋਤੀ ਸਿੰਘ ਜੋਤ ਸਮਾਨ ਇੱਕ ਮੱਛੀ ਭਾਵੇਂ ਖੁਸ਼ ਰਹਿੰਦੀ ਹੈ ਪਾਣੀ ਵਿੱਚ ਲੇਕਿਨ ਪਾਣੀ ਤੋਂ ਬਣੇ ਜਾ ਹੈ ਚਾਰ ਕਿਸਮ ਦੀ ਭੇਦ ਮੁਕਤੀ ਮੰਨੀ ਹੈ ਗੁਰਬਾਣੀ ਵਿੱਚ ਸਲੋਕ ਉਸ ਸਲੋਕ ਨੂੰ ਪ੍ਰਾਪਤ ਹੋ ਜਾਣਾ ਸਮੀਪ ਪੂਰੇ ਪਾਸ ਰਹਿਣਾ ਸੰਜੁਟ ਉਹ ਜਿਹਾ ਐਸ਼ਵਰਜ ਹੋਣਾ ਸੋ ਉਹ ਜਿਹਾ ਸਰੂਪ ਹੋ ਜਾਣਾ ਪਰ ਜਿਹੜੀ ਕੇਵਲ ਮੋਕਸ਼ ਹੈ ਪ੍ਰਭੂ ਦੇ ਵਿੱਚ ਇਹ ਚਾਰ ਕਿਸਮ ਦੀ ਜਿਹੜੀ ਮੁਕਤੀ ਹੈ ਇਹਨੂੰ ਭੇਦ ਮੁਕਤ ਮੰਨਦੇ ਇਸ ਨੂੰ ਗਿਆਨੀ ਤਿਆਗੇ ਕਿਉਂਕਿ ਬਪੜੀ ਵੀ ਗਿਆਨੀ ਤਿਆਗੇ ਗਿਆਨੀ ਜਿਹੜੇ ਪ੍ਰਭੂ ਦੇ ਵਿੱਚ ਇਉਂ ਲੀਨ ਹਨ ਜਿਵੇਂ ਬੂੰਦ ਸਮੁੰਦਰ 'ਚ ਮਿਲੀ ਹੁੰਦੀ ਹੈ ਆਪਾਂ ਗਵਾਇਆ ਹੁੰਦਾ ਹੈ ਕਬੂਲ ਸਾਧ ਸੰਗਤ ਦੇ ਭਾਵ ਹੈ ਉਸ ਸਥਾਨ 'ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮੰਤ ਨਾਮ ਸਦਾ ਬਸੇ ਪਾਰਨ ਕਿਸਨ ਜਿਵੇਂ ਜਲ ਮੇ ਜਲ ਆਏ ਘਟਾਨਾ ਜਿਵੇਂ ਜੋਤੀ ਸਿੰਘ ਜੋਤ ਸਿੰਘ ਮਿਟ ਕੇ ਗਉਣ ਪਾਏ ਵਿਸ਼ਰਾਮ ਨਾਨ ਪਰਬ ਕੇ ਇਵੇਂ ਜਿਵੇਂ ਜਲ ਜਲ ਵਿੱਚ ਮਿਲ ਜਾਂਦਾ ਕੀ ਭੇਦ ਰਹਿੰਦਾ ਮੱਛੀ ਪਾਣੀ 'ਚ ਦੇਖ ਕੇ ਉਹ ਮੱਛੀ ਫਿਰਦੀ ਹੈ ਪਾਣੀ ਵਾਲਾ ਕਿਉਂ ਬਣੀ ਲੇਕਿਨ ਖੁਸ਼ ਹੈ ਮੱਛੀ ਪਾਣੀ ਵਿੱਚ ਆਨੰਦ ਰਹਿੰਦੀ ਹੈ ਲੇਕਿਨ ਫਿਰ ਵੀ ਅਲੈਦਗੀ ਪਾਣੀ ਵਿੱਚ ਪਾਣੀ ਮਿਲ ਗਿਆ ਉਹਦਾ ਰੂਪ ਬਣ ਗਿਆ ਪੰਜਵੀਂ ਜਿਹੜੀ ਬ੍ਰਹਮ ਗਿਆਨ ਸਿੰਘ ਮੁਕਤੀ ਹੈ ਜਿਹੜੀ ਕੇਵਲ ਮੁਕਤ ਜਿਸਨੂੰ ਕਹਿੰਦੇ ਜਿਸਨੂੰ ਇਹ ਪ੍ਰਾਪਤ ਹੈ ਉਹਦੀ ਬਾਬ ਗੁਰਬਾਣੀ ਕਹਿੰਦੇ ਮੁਕਤ ਬਪੜੀ ਵੀ ਗਿਆਨੀ ਤਿਆਗੇ ਕਈ ਬੈਕੁੰਠ ਲਵੇ ਨਹੀਂ ਬੈਕੁੰਠ ਆਦਿ ਵੀ ਇੱਛਾ ਨਹੀਂ ਰਹਿੰਦਾ ਹਾਂਜੀ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਕਿਆ ਉਹ ਖੁਦ ਉਹ ਜਿਹੇ ਆਨੰਦ ਵਿੱਚ ਮਸਤ ਹੈ ਜਿਸ ਨੂੰ ਆਨੰਦ ਦਾ ਸਾਗਰ ਕਿਹਾ ਜਾਂਦਾ ਹੈ ਪ੍ਰਭੂ ਉਸ ਨੂੰ ਪੁੱਛਦਾ ਹੈ ਮੰਗ ਲੈ ਰਾਜ ਲੈ ਲੈ ਸੁਰਗ ਲੈ ਲੈ ਮੁਕਤ ਲੈ ਲੈ ਕਹਿੰਦਾ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਮੈਂ ਤਾਂ ਚਰਨਾਂ ਦੀ ਪ੍ਰੀਤ ਵਿੱਚ ਲਿਬਲੀ ਰਹਿਣਾ ਚਾਹੁੰਦਾ ਇਹ ਹੁੰਦਾ ਦਿਨ
ਰਾਜ ਮੁਕਤ ਨਹੀਂ ਮੰਗਦਾ ਪ੍ਰੀਤੀ ਤੇਰੇ ਚਰਨਾਂ Thank you.
राज न चाहो मुक्त न चाहो मन प्रीत चरण कमना चरणा की प्रीति जेड़ा आनंद है राज किथे है शर्म किथे है मुक्ता खुद खुद है ही जो उचा पहुंच के देखता नहीं स्वस्था बिच खड़ के तो मध मोक्ष के जेड़े भरम पहले वह तो पुराना रह जाते वो पहला ही मुक्त होने तो पहला ही मुक्त इस करके योजा पुरुष जोड़ा है तो यह कर चाहता वह चाहता है चरणा में लीन रहे उस आनंद में इट्ठे पैर मस्त रहे सो जिसकी यही जी अवस्था है वह परमेश्वर के भजन छड़ के मिल सकता है वो तो छुड़ा गाउन सकता है जिसे अंदर मंथन प्राणा में वसया जिसका जीवन है हाँ जी उन्होंने कौन छुड़ा दे ते इत गूंगे की मिठाई है हर जस कहते कहीं न जाई जैसी गूंगे की मिठाई
गूंगे की मिठाई जैसी गूंगे गूंगे की मिठाई
मिठाई खवाओ पुछो मिठाई किन्नी कि स्वाद सी की दसो तो जवान नहीं दसू अंदर अनुभव करेगा अंदर महसूस करेगा मिठाई बड़ी चंगी इसी तरह वाहगुरु का जो आनंद है भजन आनंद यदि बहुत जवान नाल दसिया नहीं ना जाता यह तो अनुभव किया जाता है कबीर जी ने कहा कबीर नर सुरग ते मैं रहो सतगुर के प्रसाद चरण कमल की मौज में रहो अंतरार नरक जाते हैं पापी सुरग जाते हैं पुन्नी उत्थे हो दुख इन्हों दोनों तो उच्चा हो गया चन्ना कमलों की मौज है जी और मेरी समाई है सो पूछ लगे पूरी बाबत दसो जरा चरण कमल की मौज का आनंद किन्ना क है वो कृपा करके दसो कबीर जी और जवाब कहें कबीर चरण कमल की मौज को कहो पैसे अनुमान कह वे को शोभा नहीं देखा ही जबान नाल नहीं दसी जाता दसया जाता आनंद वो जो उस आनंद को माणता है वो ही खुद जानता है क्यों फरमाते हैं
प्यारे जी चरण कमल की मौज प्यारे जी Oh,
ਇੱਕ ਕਿਸੇ ਖੂਹ ਵਿੱਚ ਡੱਡੂ ਰਹਿੰਦਾ, ਉਸਦੀ ਮਾਉਣ 'ਤੇ ਅੱਜ ਇੱਕ ਹੰਸ ਆਵੇ, ਸਫੈਦ ਰੰਗ ਹੈ, ਮਾਨ ਸਰੋਵਰ ਦੇ ਰਹਿਣ ਵਾਲਾ। ਇੱਥੋਂ ਡੱਡੂ ਨੇ ਦੇਖਿਆ ਉੱਪਰ ਕੋਈ ਜਾਨਵਰ ਬੈਠਾ, ਆਵਾਜ਼ ਦਿੱਤੀ, ਤੂੰ ਕੌਣ ਹੈ ਬਾਈ ਮਾਉਣ 'ਤੇ ਬੈਠਿਆ? ਕਹਿਣ ਲੱਗਾ ਮੈਂ ਹੰਸ ਹਾਂ। ਕਿੱਥੇ ਰਹਿੰਦਾ? ਕਹਿੰਦਾ ਮਾਨ ਸਰੋਵਰ 'ਤੇ ਰਹਿੰਦਾ। ਡੱਡੂ ਕਹਿੰਦਾ ਮਾਨ ਸਰੋਵਰ ਕਿਹੜਾ ਹੈ? ਹੰਸ ਕਹਿੰਦਾ ਬਹੁਤ ਵੱਡਾ ਮਾਨ ਸਰੋਵਰ। ਡੱਡੂ ਨੇ ਮਹਿਲ ਦੇ ਨਾਲ ਲੱਗਿਆ ਬੈਠਾ ਸੀ, ਛਾਲ ਮਾਰਤੀ, ਐਡਾ ਕੁ ਵੱਡਾ? ਕਹਿੰਦੇ ਕੀ ਹੈ, ਹੋਰ ਛਾਲ ਮਾਰੀ ਡੱਡੂ ਨੇ, ਐਡਾ ਬਹੁਤ ਵੱਡਾ ਹੈ। ਛਾਲਾਂ ਮਾਰਦਾ ਮਾਰਦਾ ਖੂਹ ਦੇ ਸੈਂਟਰ 'ਚ ਚਲੋ, ਫਿਰ ਨਹੀਂ ਇਹ ਤੂੰ ਬਹੁਤ ਵੱਡਾ ਹੀ। ਛਾਲਾਂ ਮਾਰਦਾ ਮਾਰਦਾ ਡੱਡੂ ਪਰਲੇ ਪਾਸੇ ਮਹਿਲ ਦੇ ਚੱਲ ਗਿਆ, ਐਡਾ ਕੁ ਵੱਡਾ ਮਾਨ ਸਰੋਵਰ? ਹੰਸ ਕਹਿਣ ਲੱਗਾ ਬਹੁਤ ਵੱਡਾ, ਇਹ ਕੀ ਚੀਜ਼ ਹੈ? ਡੱਡੂ ਕਹਿੰਦਾ ਝੂਠ ਬੋਲਦੇ, ਇੰਨੀ ਵੱਡੀ ਚੀਜ਼ ਹੀ ਕੋਈ ਨਹੀਂ, ਕਿ ਉਹਨੇ ਖੂਹ ਤੋਂ ਵੱਡੀ ਚੀਜ਼ ਕੋਈ ਦੇਖੀ ਨਹੀਂ। ਇਸੀ ਤਰ੍ਹਾਂ ਆਤਮਾਨੰਦ ਦੀ ਵਿਸ਼ੇ ਨੰਦ ਇਕੱਠੇ ਹੋ ਗਏ, ਚਲੇ ਜਾਂਦੇ ਰਸਤੇ ਪਰਸਪਰ ਬਚਨ ਵਾਸ ਚੱਲ ਪਏ। ਸੋ ਆਤਮਾਨੰਦੀ ਨੇ ਕਿਹਾ ਪਰਮੇਸ਼ਰ ਦੇ ਭਜਨ ਦਾ ਜੋ ਆਨੰਦ ਆ ਵਰਣ ਕਰਨ 'ਚ ਨਹੀਂ ਆਉਣਾ। ਉਹ ਪੁੱਛਣ ਲੱਗਾ ਕਿਉਂ ਬਈ? ਜਿਹੜਾ ਦੂਸਰਾ ਸੀ ਵਿਸ਼ੇ ਨੰਦੀ ਕਹਿਣ ਲੱਗਾ ਇਹ ਆਨੰਦ ਹੈ ਜਿਹਾ ਸ਼ਰਾਬ ਵਿੱਚ, ਮੇਰੇ ਸ਼ਰਾਬ ਕੀ ਹੈ? ਦੁੱਖਾਂ ਦਾ ਖਰਚ, ਅਨੇਕਾਂ ਰੋਗ ਪੈਦਾ ਹੁੰਦੇ ਨੇ, ਪੀਣ ਨੂੰ ਕੌੜੀ, ਬਰਬਦਾਰ ਚੀਜ਼, ਪੈਸੇ ਲੱਗਦੇ ਹਨ, ਪੀ ਕੇ ਰਗੜਾ ਝਗੜਾ ਛੇੜਦਾ, ਕਈ ਬਿਮਾਰੀਆਂ ਪੈਦਾ ਕਰਦੀ ਹੈ, ਬਹੁਤ ਫਤੂਰ ਪੈਦਾ ਨੇ, ਇਹ ਕੀ ਚੀਜ਼ ਹੈ? ਇਸ ਕਰਕੇ ਭਜਨ ਜੈ ਅੰਮ੍ਰਿਤ ਰੂਪ। ਫਿਰ ਕਹਿਣ ਲੱਗਾ ਫਿਰ ਕਬਾਬ ਵਰਗਾ ਇਹ ਕੀ ਚੀਜ਼ ਹੈ? ਕਹਿਣ ਲੱਗਾ ਉਨੀ ਦੇਰ ਤੱਕ ਜਿਹਨਾਂ ਦੀ ਜ਼ੁਬਾਨ ਨਾਲ ਟੱਚ ਹੁੰਦਾ ਹੈ, ਜੋ ਜ਼ੁਬਾਨ 'ਤੇ ਹੇਠਾਂ ਚਲਿਆ ਗਿਆ ਮਿੱਟੀ ਬਣ ਗਈ, ਕੀ ਚੀਜ਼ ਹੈ? ਫਿਰ ਹੋਰ ਕਈ ਗੱਲਾਂ ਦੱਸੀਆਂ, ਇਹ ਚੀਜ਼ ਇਹ ਚੀਜ਼। ਅਖੀਰ ਜਦੋਂ ਸਾਰੀਆਂ ਗੱਲਾਂ ਦੀ ਬਾਬਤ ਗੁਰਮੁਖ ਨੇ ਜਵਾਬ ਦੇ ਦਿੱਤਾ ਤਾਂ ਉਹ ਕਹਿੰਦਾ ਇਦੋਂ ਵੱਡੀ ਚੀਜ਼ ਹੀ ਕੋਈ ਨਹੀਂ, ਤੁਸੀਂ ਝੂਠ ਮਾਰ ਦੋਗੇ ਆਤਮਾਨੰਦ ਵੀ ਕੁਛ ਹੁੰਦਾ, ਕਿਉਂਕਿ ਉਦੋਂ ਬਾਅਦ ਕਿ ਉਹ ਵਿਚਾਰੇ ਨੇ ਕੁਛ ਦੇਖਿਆ ਨਹੀਂ ਸੀ। ਇਸ ਕਰਕੇ ਭਜਨ ਆਨੰਦ ਜਿਹੜਾ ਹੈ ਇਸ ਆਨੰਦ ਨੂੰ ਉਹੀ ਜਾਣਦਾ, ਕਹਿ ਗਏ ਕੁਛ ਸੁਭਾ ਨਹੀਂ ਦੇਖਾ ਹੀ ਮਾਉਂਦੇ ਨੇ ਜਿਵੇਂ ਦੇਖਾ। ਹਰ ਨਾਮ ਅਮੋਲਾ, ਕੀਮਤ ਕਹੀ ਨਾ ਜਾਈਆ, ਕਿਆ ਕਹਿ ਮੁਖ ਬੋਲਾ, ਇਹਦੀ ਕੀਮਤ ਕਹੀ ਨਹੀਂ ਜਾ ਸਕਦੀ। ਸੋ ਅਨੁਭਵ ਕਰਦਾ ਹੈ ਫਿਰ ਉਹ ਆਤਮਾਨੰਦ ਭਜਨ ਅੰਦਰ ਹੈ, ਉਹ ਛੱਡਿਆ ਨਹੀਂ ਜਾ ਸਕਦਾ। ਸਹਿਸ ਮਨ ਪੀਤਰੇ, ਛੱਡਿਆ ਨਾ ਜਾਏ, ਕਿਵੇਂ ਛੱਡਿਆ ਜਾ ਸਕਦਾ? ਮੰਤਰ ਨੂੰ ਪ੍ਰਾਣਾਂ ਵਿੱਚ ਵਸਿਆ ਹੋਇਆ, ਅੱਠੇ ਪੈਰ ਬਿਰਤੀ ਉਸ ਦੇ ਵਿੱਚ ਮਖਮੂਰ ਨਹੀਂ ਹੁੰਦੀ। ਸੋ ਇਹ ਗੱਲ ਪ੍ਰਹਿਲਾਦ ਨੇ ਕਹੀ, ਪਿਤਾ ਜੀ ਖੇਮਾ ਕਰਨਾ, ਉਹ ਭਜਨ ਦਾ ਆਨੰਦ ਔਰ ਵਾਹਿਗੁਰੂ ਜਿਹੜਾ ਮੇਰੇ ਅੰਦਰ ਵਸਦਾ ਹੈ ਉਹ ਆਨੰਦ ਦਾ ਸਮੁੰਦਰ ਹੈ। ਜੇ ਤੁਸੀਂ ਜ਼ਬਾਨ ਨਾਲ ਮੇਰੇ ਤੋਂ ਜ਼ਬਰਦਸਤੀ ਕਹਿ ਕੇ ਵੀ ਜ਼ਬਾਨ ਨਾਲ ਨਾ ਕਹਿ ਤੂੰ ਮੈਂ ਜ਼ਬਾਨ ਬੰਦ ਕਰਨ, ਅੰਦਰੋਂ ਕਿਵੇਂ ਬੰਦ ਕਰ ਲੈਣਾ? ਮੇਰੇ ਤਾਂ ਰੋਮ ਰੋਮ ਵਿੱਚ ਧੁਨੀ ਹੋ ਰਹੀ ਹੈ, ਮੇਰੇ ਦਮ ਦਮ ਵਿੱਚ ਧੁਨੀ ਹੋ ਰਹੀ ਹੈ, ਪਰਾ ਬਾਣੀ 'ਚ ਮੇਰੇ ਨਾਮ ਦੀ ਧੁਨੀ ਹੋ ਰਹੀ ਹੈ, ਹਿਰਦੇ 'ਚ ਨਾਮ ਦੀ ਧੁਨੀ, ਰੱਖਣ 'ਚ ਨਾਮ ਦੀ ਧੁਨੀ ਹੁੰਦੀ ਹੈ, ਅੰਗਾਂ 'ਚ ਕ੍ਰਿਕਟ ਨਾਮ ਦੀ ਧੁਨੀ ਹੁੰਦੀ ਹੈ, ਤ੍ਰਿਪਤ 'ਚ ਨਾਮ ਦੀ ਧੁਨੀ ਹੋ ਰਹੀ, ਦਸਵੀਂ ਦਾ ਨਾਮ ਦੀ ਧੁਨੀ ਹੋ ਰਹੀ ਹੈ, ਹੋਰ ਕੀ ਕਹਿਣਾ? ਪੈਰ ਦੇ ਗੁਠੀ ਤੋਂ ਸਿਰ ਦੀ ਚੋਟੀ ਤੱਕ ਨਾਮ ਦੀ ਧੁਨੀ, ਅੱਠੇ ਭੈਰ ਚੌਣ ਕੜੀ ਹੋ ਰਹੀ ਹੈ, ਨੌ ਨਿਤ ਅੰਮ੍ਰਿਤ ਪੁਰਬ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ, ਹਰਦੇ ਦੇ ਵਿੱਚ ਤਾਂ ਵਿਸਰਾਮ ਹੈ, ਮੈਂ ਕਿਵੇਂ ਛੱਡਦਾ ਇਹੋ ਜਿਹੀ ਵਸਤੂ ਨੂੰ? ਛੱਡਣ ਵਾਲੀ ਹੈ ਨਹੀਂ, ਅਸਲ ਸਾਰ ਵਸਤੂ ਹੈ, ਸਰੀਰ ਵਿਨਾਸ਼ ਹੋ ਜਾਏ ਉਹਨੇ ਕਦੇ ਵਿਨਾਸ਼ ਨਹੀਂ ਹੋਣਾ, ਇਹੀ ਜਿਹੀ ਵਸਤੂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ? ਜਿਹਦੇ ਆਸਰੇ ਅਸੀਂ ਜੀਵਨੇ ਹਾਂ, ਜਿਹਦੇ ਆਸਰੇ ਅਸੀਂ ਸਾਹ ਲੈਂਦੇ ਹਾਂ, ਜਿਹੜਾ ਸਾਡੇ ਪ੍ਰਾਣ ਦਾ ਆਧਾਰ ਹੈ, ਜਿਹਦੇ ਬਿਨਾਂ ਸਰੀਰ ਮੁਰਦਾ ਹੋ ਜਾਂਦਾ, ਜਦੋਂ ਇਹਦੇ ਵਿੱਚ ਚਲੇ ਗਿਆ ਪਰਮਾਤਮਾ ਦੇਖਦੇ ਹੀ ਮੁਰਦਾ ਹੋ ਜਾਂਦਾ। ਜਲਦੀ ਚੁੱਕੋ ਚੁੱਕੋ ਭੂਤ ਬਣ ਗਿਆ ਕਹਿੰਦੇ ਨੀ ਲੋਕ, ਉਹਦੀ ਉਸਨੂੰ ਕਿਵੇਂ ਕੋਈ ਛੱਡ ਸਕਦਾ ਹੈ? ਜਿਹੜਾ ਛੱਡਦਾ ਹੈ ਉਹ ਕੁੱਲੜ ਹੈ, ਅਗਿਆਨੀ ਉਹਨੂੰ ਪਤਾ ਹੀ ਨਹੀਂ ਹੈ। ਇਸ ਕਰਕੇ ਉਹਨੂੰ ਤਾਂ ਛੱਡਿਆ ਜਾ ਹੀ ਨਹੀਂ ਸਕਦਾ। ਇਸ ਵਾਸਤੇ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰਾ ਔਰ ਪੜਨ ਸੀ। ਇਹ ਪਹਿਲਾਂ ਨੇ ਆਪਣੇ ਪਿਤਾ ਨੂੰ ਕਿਹਾ। ਦੋਨਾਂ ਘਰਾਂ ਦੇ ਵਿੱਚ ਕਈ ਦਫ਼ਾ ਪੁੱਤਰ ਦੇ ਝਗੜੇ ਪੈ ਜਾਂਦੇ ਖਿਆਲਾਂ ਦੇ ਨਾਮ ਮਿਲਣ ਕਰਕੇ। ਇੱਕ ਦਾ ਖਿਆਲ ਗਲਤ ਹੁੰਦਾ, ਇੱਕ ਦਾ ਸਹੀ ਹੁੰਦਾ, ਇਹ ਵੀ ਜ਼ਰੂਰ ਹੁੰਦਾ। ਇੱਥੇ ਹੁਣ ਸਹੀ ਖਿਆਲ ਕੀ ਰਹਿਦਾ? ਸਹੀ ਖਿਆਲ ਪਰਮੇਸ਼ਰ ਹੈ, ਉਹ ਤੋਂ ਬਿਨਾਂ ਦੁਨੀਆ ਨਹੀਂ ਰਹਿ ਸਕਦੀ, ਉਹ ਤੋਂ ਬਿਨਾਂ ਸਰੀਰ ਹੀ ਨਹੀਂ ਸਾਡਾ ਰਹਿ ਸਕਦਾ, ਉਹ ਤੋਂ ਬਿਨਾਂ ਪ੍ਰਾਣ ਹੀ ਨਹੀਂ ਬਚ ਸਕਦੇ। ਉਹ ਹੀ ਸਾਡਾ ਆਧਾਰ ਹੈ। ਅਗਰ ਉਹ ਨਾ ਹੋਵੇ ਸਹੀ ਕੁਛ ਨਹੀਂ। ਆਹੀ ਸਰੀਰ ਹੈ, ਕੀੜੇ ਭਜਨ ਬਦੋਟ ਕੱਢਦੀਆਂ, ਕੋਈ ਦੱਬ ਦਿੰਦਾ, ਕੋਈ ਫੂਕਦੇ, ਜਿਹਦੇ ਵਿੱਚੋਂ ਰੱਬ ਨਿਕਲ ਜਾਂਦਾ। ਇਹ ਤੋਂ ਬਿਨਾਂ ਜੀ ਕਿਵੇਂ ਸਕਦੇ ਹਾਂ? ਅਸੀਂ ਇਹਦੇ ਆਸ ਰਹੀਏ ਸਭ ਕੁਛ। ਤਾਂ ਤੇ ਨਾਕਸ਼ ਨੂੰ ਕਹਿੰਦਾ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰਾ ਔਰ ਪੜਨ ਸੀ। ਕਿਉਂ ਜਵਾਬ ਦੇ ਦਿੱਤਾ? ਰਿਨਾਕਸ਼ ਨੇ ਫਿਰ ਗੁੱਸੇ ਵਿੱਚ ਆ ਕੇ ਬਹੁਤ ਤਕਲੀਫਾਂ ਦੇਣ ਦੀ ਕੋਸ਼ਿਸ਼ ਕੀਤੀ। ਪ੍ਰਹਿਲਾਦ ਦਾ ਨੇਚਰ ਅਚਲ ਪਹਾੜ ਦਾ ਲੰਚਕ ਮਾਤਰ ਨਹੀਂ ਹਿਲਿਆ, ਅਨੇਕਾਂ ਤਕਲੀਫਾਂ ਦਿੱਤੀਆਂ। ਹੁਣ ਚੂੰਕਿ ਸੁਣਾ ਆਗਿਆ ਨਾ ਦੇਣ ਕਰਕੇ ਆਪਣਾ ਗੁਰੂ ਸਤੋਤਰ ਪੜ੍ਹਦੇ ਹਾਂ। ਕੱਲ੍ਹ ਇਸ ਦੀ ਪਿੱਛਾ Thank you.
सुखराज ताको विघ्न न को लागे जाकी प्रभ आगे अरदास। एक ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं। तीर्थों भगवती सिमर कै गुरु नानक ले थे। फिर अंगद गुरते अमरदास रामदास हुई सहाय। अर्जुन हर गोविंद नू सिमरो श्री हर राय। श्री हर कृष्ण त्याईये जिस जिठे सब दुख जाए। गुरु तेग बहादुर सिमरिए खर नौ निद आवे थाए। सब थाई होए सहाय। दसवें पातशाह श्री गुरु गोविंद सिंह साहेब जी सब थाई होए सहाय। श्लोक महला दूजा। आपे जाने करे आप आपे आने आस। तिसे अगे नानका खले कीचे अरदास। सत श्री अकाल पुरख जी का ध्यान तरके खालसा साहेब बोलो जीवा। दसां पातशाहियां दी जोत श्री गुरु ग्रंथ साहेब जी दे पाठ। दर्शन दीदार दा ध्यान तरके खालसा साहेब बोलो जीवा। चार साहेब जादे पंज प्यारे चाली मुक्ते चौहां तख्तां। सरबत गुरुद्वारियां दा ध्यान तरके खालसा साहेब बोलो जीवा। जिन्ना गुरमुखां नाम जपया वंड छकिया। धर्म हे शीश दिते चरखियां ते चढ़े बंद बंद कुटवाए। सिदक नहीं हारिया तिन्ना सचियारियां प्यारियां। सिदकवान सिखां दी कमाई दा ध्यान तरके खालसा साहेब बोलो जीवा। सिखां दा मन नीवा मत उची मत।